ستنا تنواکھے گرو صاحب جیو تو سلطان کہا ہو میاں تیری کون بڑائی جو تو دے سو کہا سوامی میں مورخ کہن نہ جائی بے شمار اتھاہ اگنت اتل جوں بلاو ہو کیوں نانک داس بولے جیتا جیو پنڈ سب تیرا تو انتر جامی پرخ بھگوان داسن داس کہ جن نانک جیہا توں کراہے تیہا خوں کری وکھیان نہ ہو جتی ستی نہیں پڑیا مورخ مگدا جنم پیا پرنوت نانک تن کی شرنا جن تو ناہی وسریا پرنوت نانک تن کی شرنا جن تو ناہی وسریا پرم سنمان یوگ چور شتر تخ دے مالک جگہ جگ اٹل صاحب ستگرو شری گرو گرنتھ صاحب مہاراج جی دی پاون پوتر حضوری اندر سوبائے مان ہوئے بیٹھے گرمخ پیارے ست سنگی جنوں اج جو ہفتہ واری وشیش دیوان سجے نے اس سجے ہوئے دیوان دے اندر داتار جی دے امرت ویلے تو بانی دے پرواہ چل رہے سن امرت بچنا دا کیرتن اور ہنی آپ جی نے کویشر ویران دے پاسوں گرو اتہاس کوتا روپ دے اندر شرون کیتا ہے آؤ کرو کرپالتا جو آپ روزانہ ہی شام دے ویلے پنت پروانت ارداس دے وچو خزور دے بچن پڑھنے ارداس کرنے ہیں اس ارداس دی وچار یہ تیسرا سال چل رہا ہے نرنتر کہ خر وری جدو آئی داخ ہے تے اس ارداس دی وچار آپاں کرنے پہیں کل گرو کرپا دوارا آپ اس پدے تے پہنچے سن، وچار یہ چل رہے سی کہ پنجاں تختاں سربت گرودواریاں دا دھیان دھر کے بولو جی واہگرو. اس وچ پچھلے سال چار تختاں دے سبندی بینتی کیتی سی کہ شری اکال تخت امرتسر شہر، شری دربار صاحب پٹنہ صاحب، شری کیشگڑھ صاحب آنندپور صاحب، دمدمہ صاحب تخت شری دمدمہ صاحب سابو کی تلوڈی، تخت شری سچ کھنڈ صاحب حضور صاحب ندیڑ. اس دی وچار آپ کر چکے ہیں. پھر وچار آرمبھ کیتی سی گرودواریاں دا دھیان دھرن سبندھ. پہلے دن بینتی کیتی سی کہ گرودوارا اے حضور نے پہلا سنگت قائم کیتی تے سنگت وچ آون دا مقصد کی سی، سنگت وچ آ کے اندر نو پیارے پربھو تے گرو دے چرناں وچ جڑن دی گل. ست سنگت جیون نو پلٹ دی ہے. پھر بینتی کیتی آپاں ستگرو دے دربار وچ آنے ہاں تے متھا ٹیکنے ہاں. اس متھا ٹیکن دا باز مخی تے انتر مخی پاو کی کل بینتی کیتی سی کہ تن گرو گرنتھ صاحب جی دے کول آ کے گرودوارے آ کے آپاں حضور دی امرت بانی دا پاٹھ کرنے ہاں جاں پاٹھ سننے ہیں. تین بینتیاں سن کہ گرو گھر اندر آ کے جس نو سوج ہے وہ پاٹھ کرے، جس نو پاٹھ نہیں کر سکدا وہ سنے، تے تیسرا ایتھے کیرتن کتھا دا نرنتر پرواہ چلے. آؤ اج آپاں پاٹھ تو اگے کیرتن، کیرتن دے نال کتھا، کتھا دے نال آپاں گرودوارے دے پربندھ سبندھی سنکھیپ جیاں بینتیاں کر کے گرودواریاں دے دھیان والے سبجیکٹ نو سمپورن کرنا ہے. کیونکہ کل تو اسی پھر آرمبھ کرنے کہ پرتھمے سربت خالصہ جی کی ارداس ہے جی. آؤ کرو کرپالتا ساتھ سنگت، آپ جتنے بھی داتار جی دے چرنہ وچ اکتر ہوئے ہو آپ سارے اندر نو اکاگر کرن دا یتن کریے اور بینتی کریے میرے تن گرو گرنتھ صاحب کرپالو جی آپ کرپا کر کے وچ ورتو، ساڈے کھنڈے کوئی اندر نو ٹکا دی دات بخشو، پریم پاونا نال شبد دی وچار بخش کے اندر نو شبد بانی نال جوڑ لو. کرو کرپا ساتھ سنگت جی، گرو بخشی فتح پروان کرو جی. واہگرو جی کا خالصہ، واہگرو جی کی فتح. رات عرض کر رہا سا کہ پاٹھ کرن دے نال سانو شبد دی سوج جتھے پیندی ہے اوتھے اندر دی اکاگرتا بھی اپجدی ہے، تے شبد دے پڑھن دے نال جے پریم پاونا اکاگرتا نال بانی پڑھی جائے تے گرو کی بانی سن دے نال پڑھن دے نال اندر نو پرم شانتی دی پراپتی ہوندی. جتھے آپاں گرودوارے آ کے پاٹھ کرنے ہیں یا پاٹھ سننے ہیں اوتھے گرودوارے دے اندر جو سکھ دھرم اندر گرودوارے دا کنسپٹ ہے اس وچ کیرتن دی بڑی وڈی مہانتا ہے. کیرتن اسی عام طور تے شبد ورتنے ہیں کہ کیرتن راگ بد لے دے اندر بانی گائن کرن دا نام ہے کیرتن. تن گرو نانک صاحب کرپالو جی نے سب تو پہلا رباب دے نال اس مالک دی کیرتی کیتی ہے. بانی وچ سب تو شریشت کرم جو ہے تن گرو گرنتھ صاحب جی نے کیرتی نو کیرتن نو منیا ہے. تن گرو ارجن دیو سچے پاتشاہ جی انہاں نے کیرتن دی اپما کیرتن دی مہما کردیا ایک بہت پیارا امرت بچن کیا ہے. صاحب گرو ارجن دیو جی فرماؤندے نے کہنے کے انیکاں طرح دے میں کرم کانڈ کرن والے لوگ دیکھے نے، انہاں وچ ودوان ودیا پڑھن والے بھی تکے نے، وچاراں کرن والے بھی دیکھے نے، تیرتھ اشنان کرن والے بھی تکے نے، ਤੀਰਥਾਂ ਤੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਬਤੀਤ ਕਰਨ ਵਾਲੇ ਦੇਖੇ ਨੇ, ਪਰ ਕਹਿੰਦੇ ਨੇ ਹਕੀਕਤ ਇਹ ਜੇ ਹਰ ਬਾਹਰ ਦਾ ਕਰਮ ਕੀਤਾ ਪਰ ਅੰਦਰ ਨੂੰ ਟਿਕਾ ਨਹੀਂ ਮਿਲਿਆ। ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਨ ਤੇ ਸੁਣ ਦੀ ਜਾਚ ਆ ਜਾਏ। ਦੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਗੁਰੂ ਇਤਿਹਾਸ ਗੁਰੂ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਅਰਜ਼ ਕਰਨੀ। ਹਜ਼ੂਰ ਨੇ ਕੀਰਤਨ ਦੀ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ, ਸੋਰਠ ਰਾਗ ਦੀ ਅਸ਼ਟਪਦੀ ਹੈ, ਇਹ ਆਰੰਭ ਹੁੰਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਹਦੇ ਅਰਥ ਕੀ ਨੇ? ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਪਾਠ ਪੜੇ, ਅਨੇਕਾਂ ਲੋਕ ਵੇਦਾਂ ਨੂੰ ਵਿਚਾਰਨ ਵਾਲੇ ਨੇ ਤੇ ਅਨੇਕਾਂ ਉਹ ਨੇ ਜਿਹੜੇ ਨਿਵਲੀ ਕਰਮ ਪੈ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ। ਪਰ ਕਹਿੰਦੇ ਨੇ ਇੰਨਾ ਕੁਝ ਪੜਨ ਦੇ ਸੁਣਨ ਦੇ ਬਾਵਜੂਦ ਵੀ ਬੰਦੇ ਦਾ ਅੰਦਰ ਜਿਹੜਾ ਹੈ ਉਹਦੇ ਅੰਦਰੋਂ ਪੰਜਾਂ ਵਿਕਾਰਾਂ ਨੇ ਖਹਿੜਾ ਨਾ ਛੱਡਿਆ, ਇਹ ਕਰਮ ਕਰਨ ਦੇ ਬਾਵਜੂਦ ਵੀ ਹੰਕਾਰ ਅੰਦਰ ਵਧੀ ਗਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਸ ਅਸ਼ਟਪਦੀ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਪਹਿਲੀ ਰਹਾਉ ਦੀ ਤੁਕ ਵਿੱਚ ਪ੍ਰਸ਼ਨ ਕੀਤਾ ਗਿਆ ਹੈ ਤੇ ਅਖੀਰ ਵਾਲੇ ਜਿਹੜੇ ਰਹਾਉ ਦੇ ਬਚਨ ਨੇ ਉਸ ਪਹਿਲੀ ਰਹਾਉ ਵਿੱਚ ਕੀਤੇ ਹੋਏ ਸਵਾਲ ਦਾ ਉੱਤਰ ਦਿੱਤਾ। ਸਾਹਿਬ ਨੇ ਪਹਿਲਾ ਰਹਾਉ ਦਾ ਬਚਨ ਕਰਿਆ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਪਿਆਰੇ ਦਰ ਤੇ ਖੇ ਮੇਰੇ ਵੀਰ, ਇਹ ਤਰੀਕਾ ਨੀ ਸਾਈ ਨੂੰ ਮਿਲਣ ਦਾ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾ। ਖੇ ਮਾਲਕ ਮੈਂ ਥੱਕ ਕੇ ਹਾਰ ਕੇ ਤੇਰੇ ਚਰਨਾ ਵੀ ਡਿੱਗਾ ਵਾ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦਿਓ। ਫਿਰ ਉਸ ਤੋਂ ਅੱਗੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ, ਕਿਹੜੇ ਕਿਹੜੇ ਅਨੇਕਾਂ ਕਰਮ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਾਂ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਜਤਨ ਕਰਾਏ, ਕਨਮ ਕਾਮਨੀ ਖੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ, ਅਨ ਬਸਤਰ ਭੂਮ ਬਹੁ ਅਰਪੈ, ਨੈ ਮਿਲ ਗਏ ਹਰ ਦੁਆਰਾ, ਪੂਜਾ ਅਰਚਾ ਦੰਡ ਬੰਧਨ ਦੰਡੋਤ, ਖਟ ਕਰਮਾਰਤ ਰਹਿਤਾ, ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰਸੋ ਸੰਗ ਨਾ ਗਿਆ, ਹਰ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਥੋੜੀ ਜਿਹੀ ਗੁਰਮੁਖੋ ਇਕਾਗਰਤਾ ਬਖਸ਼ਿਆ ਜੀ, ਸਾਰੇ ਕਰਮ ਗਣ ਦਿੱਤੇ ਕਿ ਧਰਤੀ ਤੇ ਵੀ ਭਟਕੇ ਦੇਖੇ ਨੇ, ਆਰੇ ਨਾਲ ਆਪਣੇ ਸਿਰ ਨੂੰ ਵੀ ਤੀਰਥ ਤੇ ਚਰਾਂਦੇ ਦੇਖੇ ਨੇ, ਨਗਨ ਤਨ ਵੀ ਜੰਗਲਾਂ ਵਿੱਚ ਘੁੰਮਦੇ ਟੱਕੇ ਨੇ, ਜੋਗੀਆਂ ਵਾਲੇ ਆਸਨ ਵੀ ਕਰਦੇ ਦੇਖੇ ਨੇ, ਰਾਜ ਭੋਗਦੇ ਵੀ ਅਨੇਕਾਂ ਲੋਕ ਦੇਖੇ ਨੇ। ਪਰ ਕਿੰਨੇ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਦਰ ਨੂੰ ਸ਼ਾਂਤੀ ਨਹੀਂ। ਤੇ ਦਾਤਾਰ ਕਹਿੰਦੇ ਨੇ, ਸਭ ਤੋਂ ਸ਼੍ਰੋਮਣੀ ਕਰਮ ਏ ਜੇ ਮਾਲਕ ਕਿਰਪਾ ਕਰੇ ਤੈਨੂੰ ਉਹ ਕਰਮ ਕਰਨ ਦੀ ਜਾਚ ਆ ਜਾਏ। ਮਹਾਰਾਜ ਉਹ ਕਿਹੜਾ ਕਰਮ ਏ? ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ, ਕੀਰਤੀ ਕਹਿ ਲੋ ਕੀਰਤਨ ਕਹਿ ਲੋ, ਪਰ ਇੱਥੇ ਕੱਲਾ ਕੀਰਤੀ ਨਹੀਂ, ਨਾਲ ਹਰ ਕੀਰਤ ਵਰਤੇ ਹੈ ਕਿ ਪਰਮਾਤਮਾ ਦੀ ਬਾਣੀ ਦੇ ਕੀਰਤਨ ਤੋਂ ਉੱਚਾ ਕੋਈ ਕਰਮ ਨਹੀਂ। ਜਿਸ ਬੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਸੱਚ ਜਾਣੋ ਇਹਦੇ ਸਾਹਮਣੇ ਦੁਨੀਆਂ ਦੇ ਕੋਈ ਵੀ ਕਰਮ ਬਰਾਬਰੀ ਨਹੀਂ ਕਰ ਸਕਦੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ। ਕਹਿਣ ਲੱਗੇ, ਮੇਰੇ ਮਾਲਕ ਤੇਰੇ ਸੇਵਕ ਤੇ ਇੰਨੀ ਕੁ ਕਿਰਪਾ ਹੋ ਗਈ ਕਿ ਤੇਰੀ ਬਖਸ਼ ਦਾ ਦੁਆਰਾ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਮੇਰਾ ਮਨ ਟਿਕ ਗਿਆ ਹੈ। ਇਹਦਾ ਮਤਲਬ ਕਿ ਕੀਰਤਨ ਸਭ ਤੋਂ ਸ਼੍ਰੋਮਣੀ ਕਰਮ ਹੈ। ਮੈਂ ਜਿਹੜੀ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਰਤਨ ਦੇ ਸੰਬੰਧੀ ਇੱਕ ਹੋਰ ਬਚਨ ਅਸੀਂ ਪੜ੍ਹਨੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਹੈ ਤੇ ਆਪ ਸਿਆਣੇ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਹੋ। ਦੇਖੋ, ਅਸੀਂ ਕਿਸੇ ਬੰਦੇ ਦੀ ਕੀਤੀ ਹੋਏ ਤਾਂ ਤਰਕ ਕਰ ਸਕਦੇ ਹਾਂ, ਪਰ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਣੀ ਵਿੱਚ ਕਿਹਾ ਹੈ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਫਿਰ ਆਪਣੀ ਮਤ ਵਰਤ ਕੇ ਕਹੀਏ ਇਹ ਕਿਵੇਂ ਹੋ ਸਕਦਾ ਹੈ, ਤੇ ਇਹਦੇ ਉੱਤੇ ਬੰਦੇ ਦੀ ਬੁੱਧੀ ਤੇ ਸੋਚ ਤੇ ਕੇਵਲ ਤਰਸ ਹੀ ਖਾਧਾ ਜਾ ਸਕਦਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਨੇ ਕੀਰਤਨ ਦੇ ਸੰਬੰਧੀ ਇੱਕ ਅੰਮ੍ਰਿਤ ਬਚਨ ਹੋਰ ਕਿਹਾ ਹੈ, ਕਹਿੰਦੇ ਨੇ ਦੇਖੋ ਹਰ ਬੰਦੇ ਨੂੰ ਮੌਤ ਨੇ ਲੈ ਕੇ ਜਾਣਾ, ਜੋ ਜਨਮਿਆ ਹੈ ਉਸ ਦੀ ਮੌਤ ਜ਼ਰੂਰ ਹੋਣੀ ਹੈ, ਪਰ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਨੇ ਇਹ ਮਨੌਤ ਹੈ ਕਿ ਜਮਦੂਤ ਧਰਮ ਰਾਜ ਦੇ ਭੇਜੇ ਹੋਏ ਆਏ ਨੇ। ਕੀਰਤਨ ਕੀ ਚੀਜ਼ ਹੈ, ਕੀਰਤਨ ਵਿੱਚ ਕਿੰਨਾ ਕੁ ਤਾਕਤ ਹੈ, ਤੇ ਗੁਰਦੁਆਰੇ ਵਿੱਚ ਕੀਰਤਨ ਅਤ ਜ਼ਰੂਰੀ ਹੈ। ਕਹਿਣ ਲੱਗੇ ਧਰਮ ਰਾਜ ਦੇ ਭੇਜੇ ਹੋਏ ਦੂਤ ਆਉਂਦੇ ਨੇ ਤੇ ਉਹ ਮਨੁੱਖ ਦੀ ਜਿੰਦ ਨੂੰ ਲੈ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਦਿਨ ਧਰਮ ਰਾਜ ਨੇ ਵੀ ਦੂਤਾਂ ਨੂੰ ਕਹਿ ਦਿੱਤਾ ਕਿ ਜਿੱਥੇ ਇਹ ਸੱਜਣ ਹੋਣ ਉੱਥੇ ਭੁੱਲ ਕੇ ਵੀ ਤੁਸੀਂ ਜਾਇਓ ਨਾ। ਪੁੱਛਿਆ ਮਹਾਰਾਜ ਕੌਣ, ਕਹਿਣ ਲੱਗੇ ਪਹਿਲਾ ਬਚਨ ਕੀਤਾ ਕਿ ਜਿੱਥੇ ਰੱਬ ਦੀ ਬੰਦਗੀ ਵਿੱਚ ਓਤ ਪੋਤ ਹੋਇਆ ਕੋਈ ਸਾਧੂ ਹੋਵੇ। ਦੂਸਰਾ ਬਚਨ ਕੀਤਾ ਕਿ ਜਿੱਥੇ ਪਰਮਾਤਮਾ ਦਾ ਨਾਮ ਜਪਣ ਵਾਲੀ ਸੰਗਤ ਹੋਵੇ, ਤੇ ਤੀਜਾ ਬਚਨ ਕੀਤਾ ਜਿੱਥੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਨੇ ਉੱਥੇ ਭੁੱਲ ਕੇ ਨਾ ਜਾਇਓ, ਕੀਰਤੀ ਵਾਲੀ ਥਾਂ ਤੇ ਚਲੇ ਗਏ, ਨਾ ਤੁਹਾਡਾ ਬਚਾਅ ਹੋਣਾ ਹੈ ਨਾ ਮੇਰਾ ਹੋਣਾ। ਇਹਦਾ ਮਤਲਬ ਕਿ ਕੀਰਤਨ ਵਾਲੀ ਥਾਂ ਤੋਂ ਜਮਦੂਤ ਵੀ ਕੰਨੀ ਕਤਰਾਂ ਦਾ, ਉਹਦੀ ਚੱਲਦੀ ਨਹੀਂ। ਇਹ ਬਾਣੀ ਵਿੱਚੋਂ ਸਿਰਫ ਮੈਂ ਪ੍ਰਮਾਣ ਦੇ ਰਿਹਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੇ ਸਾਧੂ ਗੋਬਿੰਦ ਭਜਨ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲਾ ਕੋਈ ਸਾਧੂ ਗੁਰਮੁਖ ਬੈਠਾ ਹੋਵੇ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਤੇ ਰੋਜ਼ ਉੱਥੇ ਕੀਰਤਨ ਹੁੰਦਾ ਹੋਵੇ, ਤੇ ਸਾਹਿਬ ਕਹਿੰਦੇ ਨੇ ਨਾ ਹੋ ਰਹਿ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ, ਕਹਿੰਦੇ ਦੇ ਦੂਤ ਉਸ ਨੇੜੇ ਬਿਲਕੁਲ ਨਾ ਜਾਈ ਜਿੱਥੇ ਕੀਰਤਨ ਹੈ ਰੱਬ ਦੀ ਸ਼ਿਫਤ ਹੈ। ਸੱਚ ਜਾਣੀ ਉੱਥੇ ਤੇਰਾ ਵੀ ਬਚਾ ਨਹੀਂ ਮੇਰਾ ਵੀ ਬਚਾ ਨਹੀਂ। ਇਹਦਾ ਮਤਲਬ ਕੀਰਤਨ ਵਿੱਚ ਇੰਨੀ ਸਮਰੱਥ ਹੈ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਰਤਿਆ ਕੀਰਤਨ ਦੇ ਸੰਬੰਧੀ, ਅਸੀਂ ਪੜ੍ਹਦੇ ਹਾਂ ਸੂਈ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ, ਕਹਿੰਦੇ ਨੇ ਬਾਕੀ ਜਿਤਨੇ ਵੀ ਅਸੀਂ ਨਾਮ ਤੋਂ ਬਿਨਾਂ ਕਰਮ ਕਰਨੇ ਹਾਂ ਉਹ ਕਰਮ ਕਈ ਵਾਰੀ ਸਾਡੇ ਬੰਧਨ ਬਣ ਜਾਂਦੇ ਨੇ, ਪਰ ਪਰਮਾਤਮਾ ਦਾ ਕੀਰਤਨ ਐਸਾ ਹੈ, ਕੀਰਤਨ ਕਰਨ ਵਾਲਾ ਲੋਕ ਤੇ ਪ੍ਰਲੋਕ ਵਿੱਚ ਸੁਹੇਲਾ ਹੁੰਦਾ ਹੈ। ਸਤਿਗੁਰੂ ਨੇ ਸ਼ਬਦ ਵਰਤੇ ਹੈ, ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸ਼ਾ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜੇ ਤੂੰ ਨਿਰਵਾਣ ਕੀਰਤਨ ਕਰੇ, ਵਾਸਨਾ ਤੋਂ ਰਹਿਤ ਹੋ ਕੇ ਕੀਰਤਨ ਕਰੇ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਏ। ਮੈਂ ਬੇਨਤੀ ਕਰਾਂ ਕੀਰਤਨ ਦੀ ਕਿੰਨੀ ਕੁ ਮਹਾਨਤਾ ਹੋਵੇਗੀ ਕਿ ਗੁਰੂ ਅਮਰਦਾਸ ਸੱਚੇ ਪਿਤਾ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ, ਧੰਨ ਗੁਰੂ ਰਾਮਦਾਸ ਜੀ ਦੇ ਅੰਦਰ ਜੋਤ ਟਿਕਾਉਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਕੋਲ ਬੁਲਾਇਆ ਤੇ ਇੱਕ ਸ਼ਬਦ ਉੱਥੇ ਉਹਨਾਂ ਕਿਹਾ ਸੀ, ਕਹਿੰਦੇ ਨੇ ਪ੍ਰਭੂ ਦੀ ਰਜਾ ਵਿੱਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ, ਉਹਦਾ ਸੱਦਾ ਆਇਆ ਹੈ, ਉਹਦੇ ਅੱਗੇ ਸਿਰ ਝੁਕਾਉਂਦਿਆਂ ਅਸੀਂ ਇਸ ਚੋਲੇ ਨੂੰ ਤਿਆਗਣ ਲੱਗੇ ਹਾਂ, ਪਰ ਮੇਰੇ ਤੋਂ ਬਾਅਦ ਰੋਣਾ ਨਾ, ਕਲਪਨਾ ਨਾ, ਤੇ ਮਹਾਰਾਜ ਫਿਰ ਕੀ ਟੇਕ ਲਈਏ। ਕਹਿਣ ਲੱਗੇ ਮੇਰੇ ਤੋਂ ਬਾਅਦ ਕੇਵਲ ਕੀਰਤਨ ਕਰਿਓ, ਕੀਰਤਨ ਕਰਨ ਨਾਲ ਤੁਹਾਡਾ ਵੀ ਭਲਾ ਹੋਵੇਗਾ ਤੇ ਜਾਣ ਵਾਲੇ ਲਈ ਵੀ ਸੁਹੇਲਾ ਹੋ ਜਾਂਦਾ ਹੈ। ਹਜ਼ੂਰ ਨੇ ਦੇਖੋ ਪੂਰਨੇ ਪਾ ਕੇ ਸ਼ਬਦ ਕਹੇ, ਅਸੀਂ ਪੜ੍ਹਨੇ ਆ ਹਜ਼ੂਰ ਦੇ ਬਚਨ, ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਇਹਦੇ ਅਰਥ ਨੇ ਮੇਰੇ ਸਿੱਖੋ, ਮੇਰੇ ਭਰਾਵੋ, ਮੇਰੇ ਪੁੱਤਰੋ, ਮੇਰੇ ਘਰੀ ਨੂੰ ਇਹ ਪਾਇਆ ਕਿ ਤੁਸੀਂ ਹੁਣ ਮੇਰੇ ਕੋਲ ਆ ਜਾਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ, ਕਹਿਣ ਲੱਗੇ ਮੇਰਾ ਹਰ ਪ੍ਰਭ ਕਰੈ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਉਹਦੇ ਵਿੱਚ ਇੱਕ ਬਚਨ ਕਿਹਾ, ਮਨ ਵੇਖੋ ਕਰਨ ਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਅਖੀਰਲੇ ਸ਼ਬਦ ਉੱਤੇ ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤਲੇ ਸਮੇਂ ਸ਼ਬਦ ਕਹਿ ਕਿ ਮੇਰੇ ਤੋਂ ਪਿੱਛੋਂ ਤੁਸੀਂ ਰੱਬੀ ਬਾਣੀ ਦਾ ਕੀਰਤਨ ਕਰਿਓ। ਮੈਂ ਸਿਰਫ ਸੱਦ ਵਿੱਚੋਂ ਕੁਝ ਟਿਊਕਾਂ ਲਈਆਂ ਨੇ, ਪੂਰੀਆਂ ਪੌੜੀਆਂ ਨਹੀਂ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਦਾਤਾ ਜੀ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਜੇ ਦਾਤਾਰ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ, ਤੇ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਪਿੱਛੋਂ ਕੇਵਲ ਕੀਰਤਨ ਦੀ ਟੇਕ ਲਿਆ ਜੇ। ਸਤਿਗੁਰੂ ਨੇ ਇੱਕ ਮਰਿਆਦਾ ਬਣਾ ਦਿੱਤੀ کہ جتھے سکھ اکتر ہون اوتھے گرو کی بانی دا کیرتن ہووے، گرو دے شبد دا کیرتن ہووے۔ ہن میں عرض کرنی چاہنا وا کہ تین گلاں نے، ایک پاٹھ کرنا، دوجا گردوارے وچ کیرتن کرنا، تے تیجا گردوارے وچ کتھا کرنی۔ کیرتن جیڑا ہے وہ تن گرو گرنتھ صاحب دے شبداں دی ٹیک لے کے کیتا جائے۔ میں کسے تے کٹاکش یا ترک نہیں، 1430 انک نے تن گرو گرنتھ صاحب جی دے، 31 راگ نے گرو گرنتھ صاحب دے، اینا کو خزانہ بانی دا بھریا پیا ہے۔ میں کہنا سکھ روز آنا ایک ایک شبد نواں پڑھدا رہے تے ساری زندگی دی بتیت ہو جائے گی، پر خزانے وچ کمی نہیں آوے گی۔ کیوں؟ گرو ارجن صاحب نے ایک بچن کیا ہے، کیرتن پرمیشور دی سبت سبندی، وہ کہندے نے کہ دیکھو کسے دا باپ کوئی دو پیڑیاں لئی چھڈ کے جاندا ہے خزانہ، کسے دا کہندا تو 5-7 پیڑیاں بہ کے کھایو مکنا نہیں۔ کہندے نے میں شبد بانی دا خزانہ اپنے بزرگاں دا دیکھا کہ اینا خزانہ چھڈ کے گئے نہیں کہ جتنا کوئی پریم نال بھج کے خزانے نو ورتے گا کھائے گا، کیرتن بانی پاٹھ وچار تے نام دے خزانے وچ رنچک ماتر بھی گاٹا نہیں پینا۔ جنہ کوئی کیرتن کرے گا اونا او دے اندر نو داتا گنا نال بھرپور کر دے گا۔ صاحب نے شبد ورتے، کہن لگے خم تن ونت بھاگت سچ نائے، میں صرف تین شبداں تے اونا کل پاٹھ اج کیرتن تے کتھا نال سمپورنتا کرنی اس وشے دی۔ حضور نے شبد ورتے نے، کہن لگے ہم تن ونت بھاگت سچ نائے، ہر گن گاوے سہ سبھائے، پیو دادے کا کھول دتھا خزانہ، تا میرا من پیا ندانا، رتن لال جا کا کچھو نہ مول، پھرے پندار اکھوٹ اتول، کھاوے خرچے رل مل پائی، توٹ نہ آوے ود ہو جائی۔ اس کیرتن دے خزانے وچ کنی کو برکت ہے، اسی جدو وارا تے وندیک پڑھنے ہیں تے گرو ارجن صاحب نے ایک شبد کیا ہے، کہنے ٹیچر مول نہ تھوڑی دو، جچر آپ کرپال، شبد اکھوٹ بابا نانکا کھائے خرچ تن ماں۔ کیرتن وچ، شبد وچ، اینو گاؤندیاں، اینو پڑھدیاں، اینو جپدیاں کدی بھی توٹا نہیں۔ بابا نانک جی نے سب تو پہلا کیرتن دی دات رب دے گھروں لے کے بھائی مردانے نو دتی ہے۔ جس دن کیرتن دی آرمبھتا ہوئی ہے، بھائی صاحب بھائی منی سنگھ انہاں نے اپنی جنم ساکھی وچ ایک بچن کیا ہے، کہندے نے پہلی ملاقات گرو نانک صاحب تے بھائی مردانے دی رائے پوئے دی تلوندی وچ ہوئی۔ میں اس دند کتھا وال نہیں جانا کہ جدے وچ کئی وری اسی اپنے کولوں ساکھیاں وی لانے ہاں، تے میں جیڑی بینتی کراں گا باقاعدہ دلیل نال تے اتہاس وچ لکھے ہوئے اکرے ہوئے شبداں نوں آدھار بنا کے۔ جے عمر دا حساب لائیے، بھائی مردانہ گرو نانک صاحب تو آربلا کر کے 10 سال وڈے نے۔ ایک بینتی کور کراں، مردانے دا جدی پشپی کرت کم ہی اے وے کیول گاؤنا۔ اج کہندے نے بنا دے تھلے بیٹھا مردانہ بڑے پیار نال بھج کے نے گلے تو راگ الاپیا، تے گرو نانک صاحب نے سنیا، اوتھے پہلا شبد کیا سی کہ تینوں راگ دی سوج ہے، جے راگ وچ ملا کے شبد نو گاویں تے تیرا دین دنی دو ہی تھائیں پڑا ہوگے، کہ رب نے تینوں گلے نو تار دتی ہے، راگاں دی تینوں سمجھے، تے جے شبد ملا کے گاویں تیرا دین دنی دو ہی تھائیں پڑا ہوگے۔ اوتھے مردانے نے ایک شبد کیا سی، کہن لگے اسی گاؤندے ضرور ہاں پر کیول اپنے پروار دی روزی لئی، اسی گاؤندے ضرور ہاں رب دی صفت نہیں، کیول تا کیول راجیاں مہاراجیاں دیاں صفتاں۔ تے بابے نانک دے شبد سن پولیا کہ دیکھ اج تک کئی پشتاں دنیا داراں دی گایا کہے، جے کتے رب لی گونا شروع کر جائیں اینا پدارتھاں دی کمی نہیں، تیرا تر بار رب میر کرے گا، دین تے دنی دے خزانے نال پار دے وے گا۔ مردانے نے پوچھا پھر بابا او شبد کیڑا ہے، اوتھے پھر کہندے نے رائے پوئے دی تلوندی بنا دے تھلے بابے نے رب دی کیرتی کیتی۔ جدو مردانے دی رباب وجدی ہے حضور نال شبد الاپ دے نے۔ ایتھے ایک ہور عرض کرنی چاہنا کہ بھائی مردانہ جی نوں بھائی گرداس ہوناں نے جتھے بھی شبد ورتے نے وہ تقریباً نال او دے شبد ربابی ورتیا ہے، ربابی درتے رباب وجاؤن والا۔ حضور تلوندی تو سلطان پور آئے نے تے بھائی مردانہ جی نال سلطان پور آئے سن، ایتھے سویرے شام کیرتن ہوندا ہے، تے سکھ ودوان کہندے نے ایتھوں ہی ਵਹੀ ਪਾਰ ਕਰਕੇ ਇੱਕ ਪਿੰਡ ਵਿੱਚੋਂ ਭਾਈ ਮਰਦਾਨੇ ਨੂੰ ਰਬਾਬ ਲੈਣ ਲਈ ਭੇਜਿਆ। ਬੀਬੇ ਨਾਨਕੀ ਕੋਲੋਂ 7 ਰੁਪਈਏ, ਕਈਆਂ ਨੇ 9 ਰੁਪਈਏ ਲਿਖੇ ਜੀ। ਮੈਂ ਬੇਨਤੀ ਕਰਾਂ, ਬੇਬੇ ਦੇ ਰੁਪਈਆਂ ਨਾਲ ਰਬਾਬ ਲੈਣ ਗਿਆ, ਭਾਈ ਫਰੰਦੇ ਕੋਲੋਂ ਰਬਾਬ ਖਰੀਦੀ, ਤੇ ਜਦੋਂ ਰਬਾਬ ਚੁੱਕਣ ਲੱਗਾ ਤੇ ਪੁੱਛਿਆ ਮਰਦਾਨੇ ਨੇ ਇਸ ਰਬਾਬ ਦਾ ਮੁੱਲ ਕੀ ਹੈ, ਤੇ ਉਹਨੇ ਕਿਹਾ ਸੱਜਣਾ ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਇਸ ਰਬਾਬ ਦਾ ਕੋਈ ਮੁੱਲ ਨਹੀਂ, ਪਰ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਕਿਸੇ ਹੋਰ ਦੇ ਅੱਗੇ ਰਬਾਬ ਵਜਾਈ ਨਾ। ਜੇ ਕੀਰਤਨ ਕਰਨਾ ਹੈ ਕੇਵਲ ਬਾਣੀ ਦਾ ਕੀਰਤਨ ਕਰੀ, ਕਿਤੇ ਇਸ ਰਬਾਬ ਨਾਲ ਦੁਨੀਆਂ ਦੇ ਗੀਤ ਨਹੀਂ। ਭਾਈ ਮਰਦਾਨੇ ਨੇ ਰਬਾਬ ਪਕੜੀ, ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਤੇ ਭਾਈ ਗੁਰਦਾਸ ਨੇ ਫਿਰ ਇਸ ਕੀਰਤਨ ਦੀ ਕਿੰਨੀ ਕੁ ਬਰਕਤ ਸੀ। ਅੱਜ ਤਾਂ ਆਪਾਂ ਕੀਰਤਨ ਟੇਕ ਕੇ ਸੁਣਨਾ ਵੀ ਨਹੀਂ, ਬਹੁਤ ਘੱਟ ਸੱਜਣ ਨੇ ਜਿਹੜੇ ਕੀਰਤਨ ਦੇ ਰਸੀ ਉਗਾਉਣਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਸਾਨੂੰ ਸਮਝ ਕੋਈ ਨਹੀਂ ਪੈਂਦੀ ਜੀ ਸ਼ਬਦਾਂ ਦੀ, ਮੈਂ ਕਹਿੰਦਾ ਫਿਰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ 239 ਸਾਲ ਦੇ ਕਰੀਬ ਸਮਾਂ ਲਾਇਆ ਦਾਤਾਂ ਦਿੰਦਿਆਂ। ਜੇ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਅਸੀਂ ਬਾਣੀ ਪੜ੍ਹਨ ਲਈ ਤਿਆਰ ਨਹੀਂ, ਤੇ ਫਿਰ ਅਗਲੀਆਂ ਸਾਡੀਆਂ ਪੁਸ਼ਤਾਂ ਬਾਣੀ ਪੜ੍ਹਨਗੀਆਂ ਜੇ ਅਸੀਂ ਨਹੀਂ ਬਾਣੀ ਪੜ੍ਹਦੇ ਪਏ ਤੇ। ਦੇਖੋ ਕੀਰਤਨ ਦੀ ਸਮਝ ਪੈਂਦੀ ਏ ਜੇ ਕਿਤੇ ਬਾਣੀ ਦਾ ਅਭਿਆਸ ਆਪ ਕਰੀਏ, ਆਪ ਗੁਰਬਾਣੀ ਪੜ੍ਹਦੇ ਹੋਈਏ। ਤੇ ਕਈ ਵਾਰੀ ਇੰਨਾ ਖੇਦ ਲੱਗਦਾ ਹੈ ਕਿ ਬੜੇ ਸੱਜਣ ਐਸੇ ਨੇ ਜਿਨ੍ਹਾਂ ਨੂੰ ਜਦੋਂ ਕੋਈ ਬਾਹਰੋਂ ਤੁਕ ਪੜ੍ਹਦਾ ਇੰਨੀ ਸਮਝ ਹੀ ਨਹੀਂ ਪੈਂਦੀ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕ ਨਹੀਂ, ਉਹ ਇਹ ਹੀ ਸਮਝੀ ਜਾਂਦੇ ਨੇ ਸ਼ਾਇਦ ਇਹ ਵੀ ਧੁਰ ਕੀ ਬਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਕੀਰਤਨ ਦਾ ਦੇਖੋ ਜਲਵਾ ਕੈਸਾ, ਇਸ ਰਬਾਬ ਦੇ ਕੀਰਤਨ ਨੇ ਕੌਡੇ ਰਾਖਸ਼ ਵਰਗੇ ਦਾ ਅੰਦਰ ਤਬਦੀਲ ਕਰਕੇ ਉਹਨੂੰ ਦੈਵੀ ਗੁਣਾਂ ਨਾਲ ਭਰਪੂਰ ਕੀਤਾ। ਇਸ ਰਬਾਬ ਦੇ ਕੀਰਤਨ ਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੱਤਾ। ਇਸ ਰਬਾਬ ਦੇ ਕੀਰਤਨ ਨੇ ਨੂਰ ਸ਼ਾਹ ਜਾਦੂ ਕਰਨ ਗਰਨੀਆਂ ਨੂੰ ਨੂਰ ਨਾਲ ਭਰਪੂਰ ਕਰ ਦਿੱਤਾ। ਤੇ ਮੈਂ ਇੱਕ ਬੇਨਤੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਕਰਨੀ ਹੈ, ਇਸ ਰਬਾਬ ਦੇ ਕੀਰਤਨ ਦੀ ਬਦੌਲਤ ਬਾਬੇ ਦੇ ਸ਼ਬਦ ਨੇ ਬਗਦਾਦ ਦੀ ਧਰਤੀ ਤੇ ਵੀ ਲੋਕਾਂ ਨੂੰ ਕੀਰਤਨ ਸੁਣਨ ਲਈ ਮਜਬੂਰ ਕਰ ਦਿੱਤਾ। ਉਸ ਕੀਰਤਨ ਵਿੱਚ ਹੁਣ ਦਾਤ ਕੀ ਹੈ, ਦੇਖੋ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਸਿਰ ਮੈਂ ਕੀਰਤਨ ਦੇ ਵਿਸ਼ੇ ਤੇ ਅਰਜ਼ ਕਰ ਰਿਹਾ। ਕਹਿੰਦੇ ਨੇ ਗਏ ਨੇ ਬਾਹਰ ਟਿਕਾਣਾ ਬਣਾਇਆ ਤੇ ਉੱਥੇ ਫਿਰ ਗਿਣਤੀ ਕੀਤੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਬਾਬਾ ਜੀ ਨੇ ਅਕਾਲ ਰੂਪ ਤੇ ਦੂਜਾ ਰਬਾਬ ਜਾਣ ਵਾਲਾ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਗਲੀ ਤੋਕੇ ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਸੁਣ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਕਹਿਣ ਲੱਗੇ ਵੇਖ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਕੀਰਤਨ ਹੋਇਆ, ਭਾਈ ਮਰਦਾਨੇ ਨੇ ਰਬਾਬ ਜਾਈ, ਬਾਬੇ ਦੇ ਕੀਰਤਨ ਨੂੰ ਸੁਣ ਕੇ ਕਹਿੰਦੇ ਨੇ ਬਗਦਾਦ ਦੇ ਪੱਥਰ ਦਿਲ ਲੋਕ ਜਿਹੜੇ ਸਨ ਉਹ ਵੀ ਪਸੀਜ ਗਏ, ਤੇ ਜਿਹੜੇ ਬਾਬੇ ਨੂੰ ਪੱਥਰ ਮਾਰਨ ਆਏ ਸਨ ਸ਼ਬਦ ਕੀਰਤਨ ਸੁਣਦਿਆਂ ਸਾਰੋ ਖੁਦ ਹੀ ਪੱਥਰ ਹੋ ਗਏ। ਸਾਥੀ ਵਾਲਿਆਂ ਕਿਹਾ ਵੀ ਕਿ ਪੱਥਰ ਹੋ ਗਏ, ਮੈਂ ਕਹਿੰਦਾ ਉਹ ਪੱਥਰ ਕਿਵੇਂ ਹੋ ਗਏ, ਜਦੋਂ ਬੰਦਾ ਆਪਣੀ ਸੁੱਧ ਬੁੱਧ ਭੁੱਲ ਜਾਏ, ਇੱਕ ਥਾਂ ਤੇ ਪੂਰੀ ਤਰ੍ਹਾਂ ਟਿਕ ਜਾਏ, ਆਪਾਂ ਕਹਿੰਦੇ ਹਾਂ ਬੰਦਾ ਅੰਜ ਜਿਵੇਂ ਪੱਥਰ ਹੋ ਗਿਆ। ਕੀਰਤਨ ਕਰਨ ਵਾਲਿਆਂ ਨੂੰ ਇਹ ਸੁਣਨ ਵਾਲਿਆਂ ਨੂੰ ਭੁੱਲ ਹੀ ਗਿਆ ਕਿ ਅਸੀਂ ਪੱਥਰ ਮਾਰਨ ਆਏ ਹਾਂ। ਕੀਰਤਨ ਵਿੱਚ ਇੰਨੀ ਤਾਕਤ ਸੀ ਕਿ ਉਹਨਾਂ ਦੇ ਖੱਤ ਵਿੱਚ ਪੜੇ ਪੱਥਰ ਰਹਿ ਗਏ, ਬਾਬੇ ਦੇ ਕੀਰਤਨ ਨੇ ਉਹਨਾਂ ਦੇ ਅੰਦਰ ਨੂੰ ਸੁਣ ਮੁਣ ਕਰ ਦਿੱਤਾ। ਸੁਣ ਮੁਣ ਦਾ ਅਰਥ ਉਹਨਾਂ ਅੰਦਰ ਕੋਈ ਫੁਰਨਾ ਨਹੀਂ, ਉੱਥੇ ਸ਼ਬਦ ਵਰਤੇ ਨੇ ਸੁਣ ਮੁਣ ਨਗਰੀ ਪਈ, ਦੇਖ ਫਕੀਰ ਪਿਆ ਹੈਰਾਨਾ। ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਤੇ ਅੱਗੋ ਭਾਈ ਮਰਦਾਨੇ ਨੇ ਉੱਤਰ ਦਿੱਤਾ ਸੀ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਉੱਥੇ ਤਾਂ ਰਾਗ ਦੀ ਪਾਬੰਦੀ, ਮੁਸਲਮਾਨਾਂ ਵਿੱਚ ਰਾਗ ਦੀ ਮਨਾਹੀ ਹੈ, ਤੇ ਹੈਰਾਨਗੀ ਦੀ ਗੱਲ ਏ ਤੇ ਜਿਨ੍ਹਾਂ ਨੇ ਮਨਾਹੀ ਕੀਤੀ ਏ, ਜਿੰਨੇ ਉਸਤਾਦ ਮੁਸਲਮਾਨਾਂ ਵਿੱਚ ਗਵਈਏ ਹੋਏ ਨੇ ਸ਼ਾਇਦ ਇੰਨੇ ਉਸਤਾਦ ਗਾਉਣ ਵਾਲੇ ਕਿਤੋਂ ਮਿਲਣ। ਹਜ਼ੂਰ ਉੱਥੇ ਗਏ ਤੇ ਭਾਈ ਸਾਹਿਬ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਚਾਹੇ ਮੱਕਾ ਚੀ ਕਾਬਾ ਸੀ ਚਾਹੇ ਬਨਾਰਸ ਸੀ ਚਾਹੇ ਗੰਗਾ ਸੀ, ਕਹਿੰਦੇ ਜਿੱਥੇ ਬਾਬੇ ਦੇ ਚਰਨ ਪਏ ਉੱਥੇ ਕੀਰਤਨ ਹੋਇਆ। ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਰਦੰਗ ਰਬਾਬਾਂ। ਉੱਥੇ ਰਬਾਬ ਵੱਜੀ تے لوکاں کیرتن سنیا. میرے گرو نانک صاحب نے 19 راگ اچارن کیتے نے گرمکھ اچارن تو پاو 19 راگاں وچ حضور نے بانی اچارن کیتی. کئی راگ ایسے بکھم نے جنہاں نوں گرو کے کیرتنیے وی کیرتن کر لگیاں سنکوچ کردے نے. دیکھو ای کیرتن دی دات میرے گرو انگد صاحب دے کول گئی. پہلا ربابی بھائی مردانہ, ادو بعد یہ پتر سزادہ تے رزادہ بھی آئے, اس تو بعد بابا ستا بلوند جی بھی آ گئے. گرو ارجن صاحب دے ویلے کیرتن دی دات عام سکھاں نوں وی دتی گئی. پھر دیکھو گرو نانک صاحب نے رباب نال کیرتن کیتا, گرو ارجن دیو جی نے سرندے نال کیرتن کیتا, گرو ہرگوبند صاحب دے ویلے یہ منیا جاندا ہے کہ تاؤس نال کیرتن کیتا, صاحب گرو کلگیدھر جی دے ویلے تان پورے دا وی ذکر آندا ہے, تنتی ساجا نال کیرتن کیتا گیا. جنہیں کیرتن سنیا او دے اندر نو ٹکا ملیا. میں جڑی بینتی کرنی چاہنا, کئی وری اسی بانی وچوں پرمان دے جائیے تے عام طور تے سمجھ نہیں پیندی کہ اکو شبد نو کہی جانے کیرتن. تن گرو ارجن صاحب دے چرناں وچ تین سکھ آئے سن, بھائی جھاڑو, بھائی مکندا تے بھائی کدارا. انہاں تیناں نے آندیاں سار ایک سوال کیتا کہ گرو صاحب جی ایک کرپا کرو, اینا کرت سویر تو شام تا کرنے ہیں, پتا نہیں لگتا کہ کنیاں کو پلاں ہندیاں نے روز. کوئی ایسی جگت ہے, کوئی ایسا طریقہ ہے کہ سادے اندر نو شدھی مل جائے, اسی پربو دے چرناں وچ اپید ہو سکیے. تے گرو صاحب نے کیا کہ بانی پڑھو, دوسرا بچن کیتا کیرتن سنو, تے تیسرا بچن کیتا جے بانی پڑھو کیرتن سنو تے شبد دی وچار ضرور کرو. اوتھے سکھاں نے سوال کر دیتا کہ مہاراج بانی پڑھن دا مہاتم کیے, کیرتن سن دا مہاتم کیے, تے ایک کرپا کر کے دسو کتھا سن دا مہاتم کی. تے میں اگے بینتی کرنی ہے کلا شبد نہیں, شبد گاؤن والے دا جیون وی ہونا ات ضروری ہے. جے کلا کہی جیو تے کلاکاری بن جائے گی. دیکھو حضور نے اوتھے بچن کہن لگے بھائی جھاڑو, بھائی مکندا تے بھائی کدارا جی, یہ بھائی منی سنگ نے لکھے کہن لگے پاٹھ کرنا گربانی دا گردوارے وچ اس طرح ہے کہ جی خوہ دے پانی نال اپنی پیلی بھری دی. تے مہاراج کیرتن کہن لگے کیرتن کرنا اس طرح ہے کہ جی بدل چڑھ کے آئے تے موڑے تار برسات ہوئے, تے کتھا کہن لگے کتھا گردوارے وچ اس طرح جی ہوا کھلو جائے, بدل رک جائے, تے پیلی ہووے وائی, زمین ہووے وائی, تے جنیاں بونداں اوناں بدلاں وچوں نکیاں نکیاں ڈگن ساریاں ڈگدیاں سار دھرتی وچ رچ جان. کہن لگے اے کتھا دا بھاو ہے. سکھاں نے کہا مہاراج تینوں پھر ایکسپلین کر دیو, دا خلاصہ کر دیو کہ خوہ دا پانی, ہن پانی تیناں طریقیاں نال ہے, خوہ وچ وی پانی ہے, برسات دا وی پانی ہے, جھڑی لگ جائے تاں وی پانی ہے. گرو صاحب کہندے نے جدو سکھ پاٹھ کردا ہے تے پاٹھ کرن والے دا اپنا بھلا ہوندا ہے, خوہ دا پانی اپنے کھیتاں تک سیمت ہے, تے جے ود تو ود کوئی نال گوانڈی دے کھیت ہون اوناں کھیتاں تک پانی پہنچ جائے گا. پر یاد رکھیو خوہ دا پانی کدی پہاڑ دے شکھر تے نہیں. کہندے نے پانی تاں اثر کرے گا, پاٹھ کرنا خوہ دا پانی ہے, تیری اپنی پیلی اندروں سنجی جائے گی, تینوں سنے گا پاٹھ تے اوناں بھلا ہو جائے گا. پر ایک گل چیتے رکھی, کیرتن اس طرح ہے کہ جویں مولے تار برسات ہوئے, بدل چڑھ کے آوے تے پہاڑ دے شکھر نو وی ٹھنڈیا کر دیندا ہے, تے جدو گرو کی بانی دا کیرتن ہوئے تے پتھر سکے کوئی کھردے وی جڑے نے بانی دے نال شانت ہو جاندے. کیرتن بدل دی طرح ہے جتھے ٹیک کے پیندا ہے. ہن اگلا بچن کیتا کتھا, کہن لگے کتھا اس طرح جویں نمی نمی برسات ہوئے. ہن کیرتن دا مطلب اے نہیں کہ آپاں شبد کوئی پڑھ دے کوئیے, وچار کوئی دئی جائیے. کیرتن دا مطلب ہے پہلا شبد پڑھیا جائے, شبد تو بعد جیڑی ٹیک اسی لئیے اس ٹیک دے اتے گرو گرنتھ صاحب دی بانی وچوں پرمان دتے جان, بھائی نند لال جی دی رچنا وچوں, بھائی گرداس جی دی رچنا وچوں او پرمان دتے جان. تے کتھا دا مطلب کیول گرمت دے سدھانت نو درڑ کرانا, تے گرمت سدھانت درڑ کران دا مطلب اے نہیں آپاں باہر بھجے پھریے, جتنیاں مرضی ادھارنا دئیے پر اخیر تے گل آ کے گرو دے شبد تے مکے. حضور کرپالو جی کہندے نے کہ کتھا اس طرح کہ جویں رکی کوئی نمی نمی برسات ہوندی ہے. سکھاں نے کیا مہاراج اکلا پاٹھ گرودوارے وچ ٹھیک نہیں، کلا کیرتن ٹھیک نہیں، میرے ستگرو نے اتنے بڑی سونی ادھارن دتی. کہن لگے سجنوں کہ کتھا یہ ماں دی طرح ہے تے کیرتن یہ پتر دی طرح ہے. یہ ادھارنا دتیاں اتہاس وچ کہندے نے کتھا ماں ہے کیرتن پتر ہے. تے سکھاں نے اگلا سوال کر دتا مہاراج جے ماں تے پتر دا سبندھ ہے کتھا تے کیرتن دا تے پھر ایک کرپا کر کے دسو آخر کتھا دا پتی کون ہے تے کیرتن دا پتا کون ہے. تے میرے صاحب تن گرو ارجن دیو اتر دیندے نے کہن لگے کیرتن پتر ہے کتھا ماں ہے. انہاں دا دونوں دا کیرتن دا پتا پریم ہے، کتھا دا پتی پریم ہے. جے پریم ہے تے دونوں پروان نے سچ جانو. جے اندر دی بھاونا نہیں، کئی بار بندہ کیول گائی جاندا ہے بولی جاندا ہے، او دا بولنا تے گانا کسے اتے اثر نہیں کرتا. پریم ہونا ات ضروری ہے، پریم تو بنا نہیں. میرے صاحب تن گرو گرنتھ صاحب وچ حضور نے کچھ بچن کہے نے کہ جدو کیرتن سنے تے کیرتن نال رب دے چرناں وچ ارداس کریں کہ تیرا اپنا جیون ہوے، کتھا کریں تے مالک دے چرناں وچ بینتی کر کہ جو کچھ میں کہنا پیا کنکا ماتر زندگی وچ مینوں کمان لئی وی مل جائے. جے کیول کہی جائیے اندروں بھاونا نہ ہوے تے پھر گرو رام داس کہندے نے کہ کوئی گاوے راگی ناگی بیدی بہ بھانت کر نہیں خر ہر پی جے رام راجے، جنہاں انتر کپٹ وکار ہے تنہاں روئے کیا کیجے. جے اندر دی بھاونا ہوے تے پھر تو گاویں. تے میرے گرو گرنتھ صاحب کہندے نے کوئی گاوے کو سنے ہر نامہ چتلائے، جے بھاونا ہے کہو کبیر سنسا نہیں انت پرم گت پائے. گردوارے دے وچ بانی دا کیرتن، گرو کی بانی دا پاٹھ اور گرو کی بانی دی کتھا، یہ تین ہونے ات ضروری نے. پر ایک بینتی جڑی میں اگے کرنی چاہنا، ہو سکتا ہے کسے نو گل پائے جانا، جتھے کتھا کیرتن نے کام کرنا ہے اوتھے گردوارے وچ رہن والے دا اپنا جیون اتم ہونا چاہیے، کیونکہ جیون دا پرباب ہی کسے دے جیون نو پل سکتا ہے. جے اپنا جیون نہیں تے سچ جانو کسے سن والے دے جیون وچ پلٹا نہیں ہونا. میرے صاحب کرپالو نے کچھ پرمان دیتے نے اس گل نو سمجھان دے لئی کہ جے تو سنان تریا کتھا کیرتن گردوارے وچ کرنا ہے، اے دے وچ ات ضروری ہے پہلا کہ جیون ہونا. بھائی گرداس جی نو کسے پوچھیا جویں آپاں کہہ دینے ہاں جی لو جی جو مرضی ہوئے جیون چھڈو، کتھا تے بڑی سونی ہے نا، جیون چھڈو کیرتن تے بڑا سونا ہے نا، جیون نو چھڈو آخر بندہ ارداس بڑی سونی کردا، حکم نامہ بڑا سونا لیندا ہے. تے بھائی گرداس جی نے تسلی کرا دیتی، انہاں نے تین ک پرمان دیتے نے اپنے کبتاں وچ. بھائی صاحب کہندے نے کوئی ضروری نہیں کہ جڑا سونا کیرتن کردا ہوے رب دی درگاہ وچ پروان ہو جائے جے جیون نہیں تے نال بچن کیتا. کوئی ضروری نہیں کہ سونی کتھا کرتا ہوئے تے کہیے بلے بلے دے ورگا کوئی بلا رہی نہیں، جے جیون نہیں کنوں دی اوتھے پوچھ نہیں ہونی. بھائی صاحب نے کچھ پرمان دیتے نے، او میں ضرور عرض کرنے نے. پہلا انہاں بچن کیتا ہے کہ مالا جڑے لوگ رکھ دے نے، میں بینتی کراں اس مالا دے ایک ایک منکے تے کوئی وہگرو کہندا ہے کوئی رام رام کہندا ہے، صرف ادھارن لینی ایک پکھی 108 منکے نے، تے جڑا سب تو وڈا منکا ہوندا ہے نا اسی اونوں شرومنی مرکا منکا کہنے، سمیرو بھی کیا جاندا ہے، اونوں میر بھی کہندے. مالا جپن والے جڑے نے ایک ایک منکے تے وہگرو وہگرو کہن گے، گرمنتر مول منتر پڑھن گے. کدی مالا ابھیاسی تک ہو جدو میرو منکا ہوندا او دے اُتے منتر نہیں جپیا جاندا. کدی تسی دیکھو کسے مہاپرش نوں پوچھو کہ میرو منکے اُتے وہگرو نہیں جپ دے، کہن لگے سب تو اچا منکا ہے سب تو شریشت ہے، پر بد قسمتی ہے وہ کدی گنتی وچ نہیں آندا. کہن لگے منکا تا سب تو اچا ہے پر کنا بد قسمتی او دے تے منتر ہی نہیں جپیا جاندا. کہندے نے جتنا مرضی اچی گل کرے، جتنی مرضی اچی دلیل دیں، تیری دلیل اس طرح جی میرو منکا ہوے دوجیاں دی تا ساری گنتی ہوے گی، سچ جانی تو کسے گنتی وچ بھی نہیں آنا. میرو منکا کدی گنتی وچ نہیں آندا. بھائی صاحب نے دوجا پرمان دتا ہے، کہن لگے چندن دا رخ بالکل چھوٹا ہے تے سمبل دے رخ ول چاتی مارو، او دا آکار او دا وستار کنے. جے کہیے بھی رخ بڑا اچا ہے ਇਹਦੇ ਫੁੱਲ ਬੜੇ ਸੋਹਣੇ ਲੱਗਦੇ ਨੇ। ਕਹਿਣ ਲੱਗੇ ਉਚਾਈ ਨੂੰ ਤੇ ਫੁੱਲਾਂ ਨੂੰ ਕੀ ਕਰਾਂਗੇ ਜੇ ਉਹਦੇ ਫਲਾਂ ਵਿੱਚ ਰਸ ਨਹੀਂ ਭਰਿਆ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਦੀ ਗਿਰਜ ਨੂੰ ਇਲ ਨੂੰ ਉੱਡਦੀ ਦੇਖਿਓ, ਇਲ ਧਰਤੀ ਤੋਂ ਉੱਡਦੀ ਏ, ਅਸਮਾਨ ਦੇ ਸਿਖਰ ਵੀ ਜਾਂਦੀ ਏ, ਤੇ ਕਿੰਨਾ ਸਮਾਂ ਅੱਖਾਂ ਟਿਕਾ ਕੇ ਰੱਖੀਏ ਤਾਂ ਪਤਾ ਲੱਗਦਾ ਇਲ ਉੱਡਦੀ ਪਈ ਏ। ਇਲ ਭਾਵੇਂ ਅਸਮਾਨ ਵਿੱਚ ਉੱਡੇ ਪਰ ਇੰਨੀ ਉੱਚੀ ਉੱਡਣ ਦੇ ਬਾਵਜੂਦ ਉਹ ਅੱਖਾਂ ਨਾਲ ਧਰਤੀ ਤੇ ਵੇਖਦੀ ਏ, ਜਿੱਥੇ ਮਰਾ ਪਿੰਜਰ ਮਿਲੇ ਉੱਥੇ ਆ ਕੇ ਬਹਿ ਜਾਂਦੀ। ਕਹਿਣ ਲੱਗੇ ਕੀ ਕਰਾਂਗੇ ਇਹਦੀ ਉਚਾਈ ਨੂੰ ਜੀ, ਇੰਨਾ ਉੱਚਾ ਉੱਡ ਕੇ ਵੀ ਜੇ ਪਿੰਜਰ ਚੂੰਡਦੀ ਪਈ ਏ ਤੇ ਫਿਰ ਉਹਦੀ ਉਚਾਈ ਕਿਸੇ ਕੰਮ ਨਹੀਂ। ਉਹ ਗੁਰੂ ਕੇ ਸਿੱਖਾ ਭਾਵੇਂ ਗਾ ਲਈ, ਭਾਵੇਂ ਵਜਾ ਲਈ, ਭਾਵੇਂ ਗੁਰਦੁਆਰੇ ਵਿੱਚ ਬਹਿ ਕੇ ਉੱਚੀ ਉੱਚੀ ਵਿਖਿਆਨ ਕਰ ਲਈ, ਜੇ ਮੇਰੇ ਦਾਤੇ ਦੀ ਕਿਰਪਾ ਨੂੰ ਸ਼ਬਦ ਨਹੀਂ ਕਮਾਇਆ, ਉਪਦੇਸ਼ ਨਹੀਂ ਕਮਾਇਆ, ਜੀਵਨ ਨਹੀਂ ਕਮਾਇਆ, ਤੇ ਸੱਚ ਜਾਣੀ ਤੇਰੀ ਉੱਚੀ ਉਡਾਰੀ ਇਸ ਤਰ੍ਹਾਂ ਜਿਵੇਂ ਇਲ ਦੀ ਉਡਾਰੀ ਹੁੰਦੀ, ਤੇਰਾ ਉੱਚਾਪਣ ਇਸ ਤਰ੍ਹਾਂ ਜਿਵੇਂ ਉੱਚੇ ਮਣਕੇ ਹੁੰਦੇ ਨੇ, ਤੇਰਾ ਉੱਚਾਪਣ ਇਸ ਤਰ੍ਹਾਂ ਕਿ ਜਿਵੇਂ ਇੱਕ ਸਿੰਬਲ ਦਾ ਰੁੱਖ ਹੁੰਦਾ। ਭਾਈ ਸਾਹਿਬ ਨੇ ਇੱਕ ਕਵਿਤ ਕਿਹਾ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਸਿਮਰਨ ਦੀ ਗਿਣਤੀ ਵਿੱਚ ਕਦੀ ਉੱਚਾ ਮਣਕਾ ਨਹੀਂ ਆਇਆ। ਕਹਿਣ ਲੱਗੇ ਜੈਸੇ ਬਿਰਖਨ ਬਿਖੈ ਪੇਕੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਤੀਜਾ ਬਚਨ ਕੀਤਾ, ਜੈਸੇ ਪੰਛੀਆਂ ਮੈਂ ਇਲ ਜਿਹੜੀ ਸਭ ਤੋਂ ਉੱਚਾ ਉੱਡਦੀ, ਜਿਸ ਜੈਸੇ ਪੰਛੀਆਂ ਮੈਂ ਉੜਤ ਆਕਾਸ਼ ਚਾਰੀ, ਨੇਫਲ ਭਇਓ ਸੋ ਉੱਚੀ ਮਤ ਪਾਏ ਕਹਿ। ਤੇ ਇਸ ਤਰ੍ਹਾਂ ਗੁਰਦੁਆਰੇ ਤੈਸੇ ਗਾਇਬੋ ਬੁਜਾਇਬੋ ਸੁਣਾਏਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਿਤਰਾਈ ਕਹਿ। ਜੇ ਜੀਵਨ ਨਹੀਂ ਤੇ ਸੱਚ ਜਾਣੀ ਗੁਰਮੁਖਾ, ਤੇਰਾ ਗਾਉਣਾ ਵਜਾਉਣਾ ਕਿਸੇ ਅਰਥ ਨਹੀਂ ਰੱਖਦਾ। ਮੈਂ ਬੇਨਤੀ ਕਰ ਰਿਹਾ ਪਿਛਲੇ ਦਿਨਾਂ ਤੋਂ, ਪਾਠ ਕਰੀਏ, ਕੀਰਤਨ ਕਰੀਏ, ਬਾਣੀ ਪੜੀਏ, ਕਥਾ ਸੁਣੀਏ ਤੇ ਕਰੀਏ, ਪਰ ਗੁਰਦੁਆਰੇ ਵਿੱਚ ਕਥਾ ਕੀਰਤਨ ਕਰਨ ਵਾਲੇ ਦਾ ਜੀਵਨ ਹੋਣਾ ਅਤ ਜ਼ਰੂਰੀ ਏ। ਤੇ ਜਦੋਂ ਜੀਵਨ ਨਹੀਂ ਨਾ ਹੁੰਦਾ ਫਿਰ ਲੋਕੀ ਧਰਮ ਦਾ ਮਜ਼ਾਕ ਉਡਾਉਂਦੇ ਨੇ, ਫਿਰ ਲੋਕੀ ਧਰਮ ਦੇ ਵਸਤਰਾਂ ਦਾ ਮਜ਼ਾਕ ਉਡਾਉਂਦੇ ਨੇ। ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ। ਬੁੱਲੇ ਨੇ ਇੱਕ ਗੱਲ ਕਹੀ ਸੀ, ਉਹਨੇ ਦੇਖੋ ਆਖਿਰ ਜਦੋਂ ਧਰਮ ਸਥਾਨਾਂ ਵਿੱਚੋਂ ਧਰਮ ਥਾਨ ਭ੍ਰਸ਼ਟ ਹੋ ਜਾਣ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਆਉਂਦੀ ਹੈ, ਤੁਸੀਂ ਜਾ ਕੇ ਸਾਰੇ ਪੜ੍ਹ ਲਿਓ, ਇਹ ਸ਼ਬਦ ਹੁੰਦਾ ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤ ਕਾ ਢੱਬ। ਉੱਥੇ ਇੱਕ ਤੁਕ ਆਉਂਦੀ, ਕਹਿਣ ਲੱਗੇ ਥਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਵੀ ਜਗ। ਕਹਿੰਦੇ ਨੇ ਜਿੰਨਾ ਥਾਵਾਂ ਤੋਂ ਧਰਮ ਨਿਕਲਣਾ ਹੈ, ਜੇ ਗੁਰਦੁਆਰੇ ਮੰਦਰ ਮਸੀਤਾਂ ਭ੍ਰਸ਼ਟ ਹੋ ਜਾਣ, ਕਹਿਣ ਲੱਗੇ ਦੁਨੀਆਂ ਨੂੰ ਤਾਰਨ ਦਾ ਹੋਰ ਕੋਈ ਰਾਹ ਹੀ ਨਹੀਂ। ਦੁਨੀਆਂ ਡੁੱਬਦੀ ਉਦੋਂ ਵੀ ਜਦੋਂ ਧਰਮ ਦੀ ਥਾਂ ਤੇ ਬੈਠੇ ਹੋਏ ਬੰਦੀ ਭ੍ਰਸ਼ਟੇ ਜਾ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਹੜੇ ਮੈਂ ਦੋ ਤਿੰਨ ਉਦਾਹਰਣਾਂ ਦੇਣੀਆਂ ਨੇ। ਬੁੱਲੇ ਨੇ ਇੱਕ ਗੱਲ ਕਹੀ ਸੀ, ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਗਾਏ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਧਰਮ ਅਸਥਾਨਾਂ ਤੇ ਬੈਠੇ ਹੋਏ ਬੰਦੇ ਭ੍ਰਸ਼ਟ ਹੋ ਜਾਣਗੇ, ਖਿਮਾ ਕਰਿਓ ਉੱਥੋਂ ਧਰਮ ਕਦੀ ਸੰਚਾਰ ਨਹੀਂ ਹੋਵੇਗਾ। ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ, ਮੁੱਲਾਂ ਤਿਉੜੀ ਪਾਏ, ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਖੜਾਏ, ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਇਹਦਾ ਮਤਲਬ ਉਹਨੂੰ ਕਹਿਣਾ ਪਿਆ, ਧਨੀ ਰਾਮ ਚਾਤ੍ਰਿਕ ਨੇ ਕਵਿਤਾ ਲਿਖੀ। ਮੈਂ ਇਸ ਕਰਕੇ ਥੋੜੀਆਂ ਜਿਹੀਆਂ ਉਦਾਹਰਨਾਂ ਬਾਹਰੋਂ ਅਰਜ਼ ਕਰਨ ਲੱਗਾ ਕਿ ਲੋਕ ਕਿਉਂ ਧਰਮ ਤੇ ਉਂਗਲ ਚੁੱਕਦੇ ਨੇ। ਆਪਾਂ ਸਾਰੇ ਕਈ ਤੇ ਜਾਣੇ ਆ ਕਿ ਸਿੱਖੀ ਦੇ ਪ੍ਰਚਾਰ ਲਈ ਜਿਹਨੂੰ ਪੁੱਛੋ ਉਹ ਐ ਅੰਦਰੋਂ ਸਾਰੀ ਆਪਣੀ ਫਾਈਲ ਖੋਲ੍ਹ ਕੇ ਰੱਖ ਦਿੰਦਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ। ਤੇ ਮੈਂ ਕਹਿੰਦਾ ਕਰ ਕੌਣ ਰਿਹਾ ਜੀ, ਕੌਣ ਹੈ ਜਿਹੜਾ ਮਾੜਾ ਕਰਦਾ ਪਿਆ। ਉਹਨੇ ਇੱਕ ਸ਼ਬਦ ਵਰਤਿਆ ਸੀ, ਉਹਨੇ ਬੜੀ ਸੋਹਣੀ ਗੱਲ ਕਹੀ, ਹੋ ਸਕਦਾ ਕਿਸੇ ਨੂੰ ਭਾਏ ਨਾ ਪਰ ਹਕੀਕਤ ਹੈ। ਉਹ ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ। ਧਰਮ ਥਾਂ ਕੀ ਬਣਦੇ ਪਏ ਨੇ, ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਮਨ ਦੇ ਕਾਲੇ। ਉਹ ਕਹਿਣ ਲੱਗਾ ਹੱਥ ਵਿੱਚ ਮਾਲਾ, ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ, ਐਸੇ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲ। ਇਹਦਾ ਮਤਲਬ ਕਿ ਜਦੋਂ ਧਰਮ ਦੀ ਥਾਂ ਤੇ ਇਹੋ ਜਿਹੀ ਦੁਰਗਤੀ ਹੋਣ ਲੱਗ ਪਏ। ਮੇਰੇ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਨਹੀਂ ਕਹਿ, ਉਹਨਾਂ ਕਿਹਾ, ਕਹਿਣ ਲੱਗੇ ਕਾਜੀ ਹੋਏ ਰਿਸ਼ਵਤੀ, ਵੱਟੀ ਲੈ ਕੇ ਹੱਕ ਗਵਾਏ। ਜਿਹੜਾ ਧਰਮ ਦੀ ਗੱਲ ਕਰਨ ਵਾਲਾ ਸੀ ਕਾਬੇ ਵਿੱਚੋਂ ਕੁਬਰ ਉੱਠਣ ਲੱਗ ਪਿਆ। ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਕੀਰਤਨੀਆਂ ਹੋਵੇ, ਪ੍ਰਚਾਰਕ ਹੋਵੇ, ਪਾਠੀ ਹੋਵੇ, ਭਾਵਾਂ ਉਹ ਗੁਰੂ ਕਾ ਗ੍ਰੰਥੀ ਹੋਵੇ, تے کھما کرو پاویں او پربندک شرینی وچ ہووے، ہر بندہ گردوارے وچ چونکی دار تو لے کے اچے پربندک تک ہر ایک نو اینی سمجھ ہونی چاہیے میری سکھی دا مول سدھانت کی ہے۔ یہ سمجھنا ہوئے جے آپا کیرتن کوئی کرے تے باہر جا کے پوچھ دے بری بھی بانی وچ یہ گل لکھی ہے، اس ویلے آسا ہوندا ہے بھی او بندیا رب دیا روز گردوارے نیڑے رہیے تے اینی سمجھنا پے۔ میں ایک بینتی جڑی کرنی ہے گرو گرنتھ صاحب وچوں، دیکھو بابے نانک نے ایک شبد کیا سی، کہندے نے کئی واری کئی بندے گرو کول رہندے نے پر اندروں کدی نام نال بھجدے نے۔ مارو راگ دا شبد ہے، شبد تسی پورا جا کے گھر پڑھو، میں صرف کچھ ادھارنا دینیاں نے۔ اوتھے حضور نے صرف ایک سروور دی ادھارن لئی، کدی سروور ول چاتی مارو، اوتھے چھوٹے چھوٹے کمل دے پھل اگے نے۔ داتار کہندے نے ڈڈو دیکھو بانی دے شبد نے، تے جے کوئی بندہ انہاں نوں لے کے ترک کری جائے تے او دے اندر دی اگیانتا ہو سکدی ہے۔ اسی کیونکہ اکھاں نال دوجیاں دے چہرے ویکھن لے ہاں، سٹیج تے بہ کے ایک دوجے نوں تھلے لان تے لے ہاں، پر اپنیاں اکھاں نال کبھی اپنے گروان وی چاتی مار کے دیکھیے کہ میرا اندر کتھے کھلوتا ہویا ہے۔ جس دن بندہ اپنے چہرے نوں دیکھن لگ پے گا، سچ جانو دوجے دے چہرے دے اوگن نہیں کدے گا، اپنا چہرے نہیں دسدا پیا۔ میرے ستگرو نے شبد ورتے نے، شبد آرمب ہوں مارو محلہ پہلا، بمل مجھار بسس نرمل جل، پدمن جاول رے پدمن جاول جل رے، سنگت سنگ دوک نہیں رے، دادر تو کبے نہ جانس رے، بھگت سبال بسس نرمل جل امرت نہ لکس رے، وس جل نت نہ وسط الیل، میر چچا گن رے چند کمدنی دورو نوس ان پو کارن رے، امرت دودھ مت جو کچھ شاید جے شاید گوڑ مٹھا سب کچھ دودھ وچ پیا ہے، پر تیری برتی کیسی بنی۔ حضور دا شبد جدو آرمب کرنے ہیں، اے شبد دی رہاؤ دی تو کے دادر، دادر دا ارتھ ڈڈو، تو کدے نہ جان سرے، کہندے سروور وچ رہن والے ڈڈو تینوں کدی سمجھ نہیں پئی، کیوں مہاراج؟ کہن لگے کنی بد قسمتی ہوئے، روز سروور وچ رہنا ہے تے تو ساری زندگی جالا تے چکڑ ہی کھاندا رہیا ہے، تینوں اجے تک یہی نہیں سمجھ پئی اس چکڑ دے اتنے کمل دا پھل اگا ہے تے جدی سگندھی لین واسطے پورے کنی دور تو آدھے، دھرم دی دشا کی حقیقت ہے؟ کہن لگے سروور وچ رہن والا گڈو کدی بھی کمل دی سار نہیں جاندا، تے پورا دوروں آندا ہے، تے پورا آندا بھی دن وچ اک ادھی واری، اونے آنا سگندھی ماننی ہے اپنے ٹھکانے نوں چل پیا، پر ڈڈو ساری زندگی چکر کھاندا رہا، اونوں کمل دے پھل دی سار نہیں۔ حضور پھر کہندے نے توں کہے گا بھی دیکھو اس سروور وچ چکڑے دی میرا قصور کی ہے؟ صاحب کہندے نے نہیں، اصل وچ آپو اپنی برتی ہے، اس سروور وچ نرمل پانی نہیں ہے، اس سروور وچ جالا بھی ہے، اس سروور وچ کمل دا پھل بھی اگا ہے۔ جے چکڑ وچ رہ کے کمل سگندھی پیدا کر سکدا ہے، تو اوگنا نال بھریا ہوا رہ کے نام کی سگندھی کیوں نہیں لے سکتا؟ کہ صرف تیرا ایک بہانہ ہے۔ شبد آرمب ہوں بمل مجھار بس نرمل جل پدمن جاول رے، کہ نرمل پانی دے وچ، پانی وچ جالا بھی ہے چکڑ بھی ہے کمل دا پھل بھی ہے۔ صاحب کہن لگے پدمل جاول جل رہ سنگت سنگ دوک نہیں رے، کمل دا پھل جالے وچ رہ کے چکڑ وچ رہ کے بھی کدی اپنے آپ نوں لبڑن نہیں دیندا، کدی سکھ دی ایسی برتی ہو جائے کہ انہیں چکڑ دے وچ رہن دے باوجود بھی اپنے آپ نوں کمل دی طرح نرلیپ رکھے، اپنے آپ نوں کتے دوش لیپ شے وچ نہ آندا ہے۔ اگلا بچن حضور نے کیتا، کہن لگے دیکھ تو نیڑے رہ کے کچھ نہ کھٹیاں، سویرے کمل کھلدا ہے تے جدو رات نوں چندرما دی چاننی آندی ہے تے ادو کمیاں کھڑدیاں نے، انہاں نوں چاندنی دی روشنی نوں دیکھ کے چندرما نوں دیکھ کے کمی کھڑیے۔ صاحب کہن لگے تیرے نالو تا آ چنگی منا، چندرما کنی دور ہے کمی پانی وچ، اس کمی نے اکو دم چندرما نوں دیکھ کے کھیڑا لیندا، او دور رہ کے بھی پیارے تو قربان جاندی ہے، تو نیڑے رہ کے بھی کدی پیارے نوں پیار نہیں کیتا۔ شبد ورتے کہ چند کمدنی دورو نوسس ان پاؤ کارن نے، او دے اندر دی کھچ دوروں بھی انہوں دا بنا کے رکھ دیے۔ اگلا بچن کیتا، امرت دودھ دیکھ امرت ورگا دودھ ہے، اندر اے دے شہد ورگی مٹھاس ہے، کھنڈ ورگی مسا مٹھاس ہے، پر تیری برتی کی ہے ਪਿਸ਼ਨ ਪ੍ਰੀਤ ਜਿਉਂ ਰੇ, ਤੂੰ ਉਸ ਦੁੱਧ ਦੇ ਕੋਲ ਰਹਿ ਕੇ ਵੀ ਕੇਵਲ ਤਾਂ ਕੇਵਲ ਚਿੱਚੜ ਦੀ ਤਰ੍ਹਾਂ ਖੂਨ ਹੀ ਗੰਦਾ ਪੀ ਜਾਂਦਾ, ਤੈਨੂੰ ਸਮਝ ਹੀ ਕੋਈ ਨੀ ਇਸ ਖੂਨ ਦੇ ਅੱਗੇ ਅੰਮ੍ਰਿਤ ਵਰਗਾ ਦੁੱਧ ਵੀ ਹੈ। ਹਕੀਕਤ ਇਹ ਗੁਰਦੁਆਰਿਆਂ ਦਾ ਧਿਆਨ ਤਰਨਿਆ ਰੋਜ਼ ਅਰਦਾਸ ਵਿੱਚ, ਇਸ ਕਰਕੇ ਕਿ ਉੱਥੇ ਜੀਵਨ ਨਿਕਲਦਾ ਹੈ, ਉੱਥੇ ਜੀਵਨ ਵਾਲਾ ਪਾਠ ਕਰੇ, ਉੱਥੇ ਜੀਵਨ ਵਾਲਾ ਕਥਾ ਕਰੇ, ਉੱਥੇ ਜੀਵਨ ਵਾਲਾ ਕੀਰਤਨ ਕਰੇ। ਹਾਂ, ਦਾਵਾ ਕਦੀ ਕਿਸੇ ਚੀਜ਼ ਦਾ ਨਾ ਕਰੇ, ਸਾਰੀ ਜ਼ਿੰਦਗੀ ਨਿਮਰਤਾ ਵਿੱਚ ਰਹੇ। ਮੈਂ ਉਸ ਦਿਨ ਬੇਨਤੀ ਕੀਤੀ ਸੀ ਗੁਰੂ ਕੇ ਗ੍ਰੰਥੀ ਨੂੰ, ਭਾਵੇਂ ਅੱਜ ਸਾਡੀ ਬਣਤਰ ਜਿਹੜੀ ਦਿਨੋ ਦਿਨ ਕਿੱਥੇ ਜਾ ਪਹੁੰਚੀ। ਭਾਈ ਵੀਰ ਸਿੰਘ ਹੋਣਾ ਨੇ ਅਮਰ ਲੇਖ ਵਿੱਚ ਇੱਕ ਲੇਖ ਲਿਖਿਆ ਸੀ, ਭਾਈ ਮੈਂ ਇਸ ਕਰਕੇ ਬੇਨਤੀ ਕੀਤੀ ਕਿ ਗੁਰਦੁਆਰੇ ਨਾਲ ਸੰਬੰਧਿਤ ਵਿਸ਼ਾ, ਉਹਨਾਂ ਭਾਈ ਦੇ ਵਿਸ਼ੇ ਤੇ ਇੱਕ ਸ਼ਬਦ ਲਿਖਿਆ ਸੀ। ਕਹਿੰਦੇ ਨੇ ਕਦੀ ਉਹ ਵੀ ਭਾਈ ਸੀ ਜਿਹਨੂੰ ਕਿਹਾ ਸੀ, ਮਰਦਾਨਿਆ ਲੋਕ ਤੈਨੂੰ ਡੂਮ ਕਹਿਣਗੇ ਪਰ ਨਾਨਕ ਤੈਨੂੰ ਆਪਣਾ ਭਾਈ ਕਹੇਗਾ। ਸ਼ਬਦ ਵਰਤਿਆ ਸੀ ਭਾਈ ਮਰਦਾਨਾ। ਕਹਿਣ ਲੱਗੇ ਕਦੀ ਉਹ ਵੀ ਸਮਾਂ ਸੀ ਕਿ ਜਦੋਂ ਭਾਈ ਸਾਹਿਬ ਭਾਈ ਸੱਤਾਂ ਬਲਵੰਡ ਵਰਗੇ ਵੀ ਪਰਤ ਕੇ ਸਤਿਕਾਰੇ ਗਏ। ਕਦੀ ਉਹ ਵੀ ਸਮਾਂ ਸੀ ਭਾਈ ਨੰਦ ਲਾਲ ਵਰਗੇ, ਭਾਈ ਮੰਝ ਵਰਗੇ, ਭਾਈ ਗੁਰਦਾਸ ਵਰਗੇ ਤੇ ਬਾਬਾ ਬੁੱਢਾ ਵਰਗੇ ਵੀ ਗੁਰੂ ਕੇ ਗ੍ਰੰਥੀ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਆਉਂਦੇ ਸਨ ਤੇ ਉੱਠ ਕੇ ਸਿੰਘਾਸਨ ਤੋਂ ਅਦਬ ਕਰਦੇ ਹੁੰਦੇ ਸਨ। ਮੈਂ ਬੇਨਤੀ ਕਰਾਂ, ਜਿੱਦਣ ਰਮਦਾਸ ਬਾਬਾ ਜੀ ਨੇ ਅਕਾਲ ਚਲਾਣਾ ਕੀਤਾ ਤੇ ਗ੍ਰੰਥੀ ਹੋਵੇ ਇਹੋ ਜਿਹਾ, ਸਤਿਕਾਰ ਕਰਨਾ ਸਿੱਖੋ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ। ਹਜ਼ੂਰ ਨੂੰ ਕਿਹਾ ਸੀ ਦਾਤਾ ਬਸ ਇੱਕ ਕਿਰਪਾ ਕਰਿਓ, ਮੈਂ ਰਮਦਾਸ ਚੱਲਾਂ ਵਾਂ। ਭਾਈ ਸਾਹਿਬ ਜੀ ਉੱਥੋਂ ਤੋਂ ਬੈਠੇ ਨੇ ਕਵਿਚਰੀ ਜਥਾ, ਤੁਸੀਂ ਮਿਹਰ ਕਰਿਓ ਕਿ ਅੰਤਲੇ ਸਮੇਂ ਮੇਰੇ ਨੂੰ ਸਾਂਭ ਲਿਆ ਜੇ। ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ, ਤਵਾਰੀਖ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਗਏ ਬਾਬਾ ਬੁੱਢਾ ਸਾਹਿਬ ਆਸਣ ਤੇ ਬੈਠੇ ਸਨ, ਉੱਠਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਵੱਧ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਟਿਕੋ, ਅਸੀਂ ਕਹਾਂਗੇ ਲਓ ਜੀ ਜਦੋਂ ਅਸੀਂ ਬੁੱਧੀ ਦੇ ਤਲ ਤੇ ਜੀਆਂਗੇ ਜ਼ਰੂਰ ਤਰਕ ਕਰਾਂਗੇ। ਗੁਰੂ ਸੀ ਜੀ ਉਹ ਸਿੱਖ ਦੇ ਕਿਵੇਂ? ਮੈਂ ਕਹਿੰਦਾ ਉਸੇ ਗੁਰੂ ਦੀ ਜੋਤ ਕਹਿੰਦੀ ਹੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹੀ ਗੁਰੂ ਦੀ ਜੋਤ ਕਹਿੰਦੀ ਹੈ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਏ। ਉਸੇ ਗੁਰੂ ਦੀ ਜੋਤ ਤੇ ਕਹਿੰਦੀ ਏ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਸਾਹਿਬ ਕਿਰਪਾਲੂ ਜੀ ਉਸੇ ਜੋਤ ਨੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ, ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਪੈ ਗਿਆ ਉਹਦੇ ਵੱਡੇ ਭਾਗ ਨੇ। ਗੁਰੂ ਕੇ ਗ੍ਰੰਥੀ ਦਾ ਅੰਤਲਾ ਸਮਾਂ ਆਇਆ, ਆ ਸਾਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਗੱਲ ਬੜੀ ਹੋਣੀ ਹੈ, ਥਾਂ ਥਾਂ ਤੇ ਹੁੰਦੀ, ਸਾਰੇ ਕਹਿੰਦੇ ਪਏ ਕਿ ਗੁਰੂ ਗ੍ਰੰਥ ਸਾਹਿਬ ਦਾ ਆਪਾਂ 400 ਸਾਲਾਂ ਮਨਾਉਣਾ। ਮੈਂ ਕਹਿੰਦਾ ਕੱਲਾ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਗੁਰੂ ਕੇ ਗ੍ਰੰਥੀ ਦਾ ਦਿਨ ਮਨਾਓ ਤੇ ਉਹੋ ਜਿਹੇ ਗ੍ਰੰਥੀ ਕਿਤੇ ਪਰਤ ਕੇ ਮਿਲ ਜਾਣ ਜਿਹਦੇ ਜੀਵਨ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਬਦਲ ਜਾਂਦੇ ਸਨ। ਬਾਬਾ ਬੁੱਢਾ ਸਾਹਿਬ ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ ਨੇ। ਮੇਰੇ ਕਿਰਪਾਲੂ ਜੀ ਬਾਬਾ ਬੁੱਢਾ ਸਾਹਿਬ ਦਾ ਉੱਥੇ ਅਦਬ ਕੀਤਾ, ਉੱਠਣ ਲੱਗੇ ਪਰ ਉੱਠਣ ਨਹੀਂ ਦਿੱਤਾ। ਆਪ ਸਾਰੀ ਰਾਤ ਬਚਨ ਬਿਲਾਸ ਕੀਤੇ। ਮੈਂ ਕਹਿੰਦਾ ਵਾਹ ਗੁਰੂ ਕੇ ਗ੍ਰੰਥੀ ਤੇਰਾ ਅਦਬ ਤੁਹਾਡਾ ਸਤਿਕਾਰ। ਜਦੋਂ ਅੰਤਲਾ ਸਮਾਂ ਆਇਆ ਤੇ ਬਾਬਾ ਜੀ ਦੇ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈ ਦਿੱਤੀ ਸੀ। ਆਪ ਬਹੁਤ ਘੱਟ ਨੂੰ ਪਤਾ ਹੋਵੇਗਾ ਅੰਤਲੇ ਸਮੇਂ ਕਿਆ ਸਿੱਖੋ ਵਧਾਈ ਹੋਵੇ। ਲੋਕੀ ਜਨਮ ਦੀ ਵਧਾਈ ਦਿੰਦੇ ਨੇ, ਇੱਥੇ ਸਿੱਖ ਦੇ ਚਲਾਣੇ ਦੀ ਵਧਾਈ ਪੁੱਛਿਆ ਕਿਉਂ? ਕਹਿਣ ਲੱਗੇ ਹਕੀਕਤ ਇਹ ਵੇ ਅਫਸੋਸ ਉਹਨਾਂ ਦਾ ਕਰੀਦਾ ਜਿਹੜੇ ਜ਼ਿੰਦਗੀ ਤਬਾਹ ਕਰਕੇ ਜਾਂਦੇ ਨੇ, ਜਿਨ੍ਹੇ 113 ਸਾਲ ਦੀ ਸੇਵਾ ਵਿੱਚ ਇੱਕ ਦਿਨ ਵੀ ਦਾਗ ਨਹੀਂ ਲੱਗਣ ਦਿੱਤਾ। ਇਹਦੇ ਜਾਣ ਤੇ ਵਧਾਈ ਨਾ ਦਿਆਂ ਤੇ ਹੋਰ ਕੀ ਦਿਆਂ, ਜ਼ਿੰਦਗੀ ਨੂੰ ਕਮਾ ਕੇ ਗਏ ਨੇ। ਕੇਵਲ ਵਧਾਈ ਨਹੀਂ, ਗੁਰੂ ਕੇ ਗ੍ਰੰਥੀ ਦਾ ਅਦਬ ਹੈ। ਆਪ ਮੋਢਾ ਲਾਇਆ ਤੇ ਚਿਖਾਂ ਤੱਕ ਆਪ ਲੈ ਕੇ ਗਏ। ਕੇਵਲ ਮੋਢਾ ਨਹੀਂ, ਗੁਰੂ ਕੇ ਸਿੱਖੋ ਜਦੋਂ ਚਿਖਾਂ ਨੂੰ ਅੱਗ ਲੱਗੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਸਨ, ਜਿੱਤੇ ਦਿਨ ਬਾਬਾ ਜੀ ਦਾ ਅੰਤਲੀ ਅਰਦਾਸ ਨਹੀਂ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਹੀ ਰਹੇ ਨੇ, ਭਾਈ ਗੁਰਦਾਸ ਨੇ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਨੇ ਦਿਨ ਉੱਥੇ ਟਿਕੇ ਹੈ। ਕੀ ਇਸ ਗੁਰੂ ਕੇ ਗ੍ਰੰਥੀ ਦਾ ਅਦਬ ਨਹੀਂ? ਗੁਰਦੁਆਰੇ ਵਿੱਚ ਪਾਠ ਕੀਰਤਨ ਕਥਾ ਵਿਚਾਰ, ਸਭ ਤੋਂ ਪਹਿਲੀ ਗੱਲ کہ کہن دے نال نال تھوڑا بہت جیون ضرور کمایا جائے. جیون تو بنا نہیں. میرے صاحب کرپالو جی نے کرپا کیتی ہے, کہن لگے گردوارے بنانے بڑے سوکھے جے, سکھ بناندیاں کئی سال لگ جاندے نے. اقبال نے ایک شبد کہے سن, اج جتنا دنیا دی ترتی تے دھرم دا پرسار ہے, دیکھو مندر ایک دن وچ کھڑا ہو جانا ہے, مسیت ایک دن وچ بن سکتی ہے, گرجا گردوارے جتنیاں مرضی اچیاں عمارتاں بنا لو, گرو کے سکھو کروڑا سالاں بعد کتے کمائی والا ٹاواں ٹاواں ایک ادا نکلتا ہوندا ہے. عمارت بن جانی بڑی سوکھی ہے, جیون بڑھنا. میرے ست گرو نے بانی وچ ایک بچن کیا ہے, کہندے نے سکھا گردوارا کاہدے لئیے. میں وہ بےنتی کر کے سماپتی کرنی چاہنا ہوں. دیکھو گردوارے اسی کاہدے لئی آنے ہیں. بھائی گرداس جی نے شبد ورتے نے, کہندے نے باہر لگی ہوئے اگ بندہ ہوئے سڑدا, تے ایکو دم کہہ بھی بھج کے پانی وچ چھال مار دیو, پانی اگ نوں بجھاندا ہے. تے میں ایک بےنتی آرام وچ کیتی ہے کہ میرا گرو گرنتھ صاحب ساکشی جے کسے بھی پکھ پاسوں پکھ پات نہیں, جو گرو نے کہا وہ کہنا ضروری ہے. گرو دی گل لکانی بھی ات دا پاپ ہی ہے. بھائی صاحب کہندے نے باہر لگی ہوئے اگ, تے بندہ کہندا چلو چھال مارو پانی وچ, گھٹو گھٹ پانی سانو بچا تے دے گا. بھائی صاحب کہندے نے اگ تو بچن لئی پانی بھی چاہیدا ہے, تے جے بندہ بیڑی وچ بیٹھا ہوئے دریا وچ چھال مارے تے پانی وچ اگ دے بھانبڑ بن لگ پے, پھر دسو کیڑی تھان تے جا کے اگ بجھانی. گردوارے کاہدے لئی آنے آ, باہر سڈے اندر کام کرودھ کی اگ نے ساڑے پے. بھائی صاحب کہندے نے اندر اگ دے بھانبڑ پہ مچدے نے, ایتھے پنکج موہ پگ نہیں چل ہے کنی اگ ہے, پر نے تت سرورڈ ہے پہلے نواسا پانی پاوک تین کیا, ایتھے تے اگ دیا لہراں نے. بندے دے اندر اگ ہے, ہنس ہیت کوب لوب کوب چارے ندیاں اگ. ہن باہر دی اگ تو بچن لئی کہنے آ کام دی اگ ستاندی ہے. گردوارے جاواں متھا ٹیکاں, داتا شانتی دے. کروہ دی اگ ستاندی ہے, ایرخا دی اگ ستاندی ہے, پرائی تاں دی اگ ستاندی ہے. بھائی صاحب کہندے نے اگ لگے تے پانی وچ چھال ماری دی ہے اگ بجھے, تے جس پانی وچ اگ لگ جائے کتھے اگ بجھاؤ گے؟ باہر دی اگ گردوارے بجانی بجانی ہے, تے جتھے گردوارے آ کے بھانبڑ اگ دے بل جان, او کدی وی سکھ آس نہ رکھے میری اگ اتھوں بجھ سکے. جے ایتھے آ کے اگ نہیں بجھی تے کیڑی تھان تے اگ بجھے گی؟ بھائی صاحب نے دوجا بچن کیا ہے, کہندے نے اسی ڈر دے مارے باہروں بھجنے ہاں کہ قلعے بھی جائیے, کہ قلعے بھی جا کے بچائے مینوں, باہروں کوئی لٹ نہ لے, باہروں کوئی چوری نہ کر لے. کہندے نے جیڑا بندہ اپنے آپ نوں بچان لئی قلعے بھی جاندا ہے, تے قلعے وچ بیٹھا ہویا بادشی او دا سر قلم کردا ہے, تے اس بندے نے جانا کتھے ہے؟ جس بندے نے وکاراں تو بچن لئی اندر آنا ہے, تے اندر بھی او دا سر لان والی برتی بنی ہوئے, تے کیڑی تھان تے آپاں جاواں گے جی؟ بھائی صاحب کہندے نے بندہ ڈردا ہویا, دیکھو راجے دی شرن وی جاندا ہے, تے جے راجے لوکاں دیاں جیباں کٹ لے تے او نے کیڑی تھان تے جانا. ایک بینتی کراں, دیکھو کوئی ہووے پرچارک ہووے کیرتنیا ہووے کتھا واچک ہووے پربندک ہووے کوئی ہووے, ایس گرو ست گرو دا گھر کوئی بھی ہووے, گرو گھر دی دولت بئی مانی نال اسی ورتاں گے, لوک پرلوک وچ پڑا نہیں. تن گرو امرداس نے ایک شبد کیا سی بابے موری نے, بابا موری صاحب نے کیا سی کہ سادے باپو دے گھر اندر روپیے دے ڈھیر لگے نے, تے ساڈی برتی کی ہے جی؟ ترے پھرنا. مینوں کوئی ادھے چکن چچکچاہٹ نہیں, گولک وچوں ڈالر کڈی جانے, انڈیا بھی دیکھنا, پانچ متھا ٹیکنا, متھا ٹیک دیا سر گھر دا نہ کوئی ہوئے, 20 روپیے جیب چ پالنے کدی سکھی بھائی کہ یہ پاٹھ کرن والے دے پڑا ہو سکے گا؟ یہ گلاں کون کہے گا جی اسی نکاں گے؟ تے میرے ست گرو نے بڑے کمال دے بچن کہے نے. وہ کہندے نے دیکھو بابے موری نے کیا ساڈے گھر روپیہ بڑا ہے, لوکاں کہا بھی بڑی چڑھ چڑھ دی ہے, کہن لگے سانو کے لگے سانو کیڑا باپو ورتن لئی دیندا ہے. تے تن گرو امرداس سچے پاتشاہ کے جدو پتا لگا, سویرے آواز دتی سنگت نو کہ سویرے سارے موراں لے کے آئے ہو, سکے لے کے آؤ. لے کے آئے اتنا ٹھیر لگ گیا, چکن نہیں دتا. آواز دتی بیٹا موہری تسی کہندے سو مایا دی ضرورت تے بیٹا لے جاؤ, چک لے جاؤ, اینوں گھر جا کے ورتو. کہندے جب چکن لگا کہن لگے گن تو بنا نہیں, پہلا گنو پر گنیاں بھی کلے نے. کبھی سنتوک سے کہندے نے ایک ایک او جیڑا سکہ سی گن لگا, ساری رات لانگ گئی, سویرے امرت ویلے تک گن کے جدو گٹھ بن لئی کہ مہاراج اینے ہو گئے. ਲੈ ਜਲ ਗੁਰੂ ਸਾਹਿਬ ਨੇ ਕਿਹਾ ਪੁੱਤਰ ਇੱਕ ਵਾਰੀ ਆਪਣੇ ਹੱਥ ਦਿਖਾ ਦੇ। ਹੱਥ ਦਿਖਾਏ ਰੁਪਈਏ ਗਿਣ ਗਿਣ ਕੇ ਸਾਰੇ ਕਾਲੇ ਹੋਏ ਪਏ, ਸਾਰੀ ਕਾਲਖ ਅੰਦਰ ਭਰੀ ਪਈ। ਉਸ ਵੇਲੇ ਕਹਿੰਦੇ ਨੇ ਹਜ਼ੂਰ ਨੇ ਕਿਹਾ ਬੇਟਾ ਲੈ ਜ਼ਰੂਰ ਜਾਣ, ਪਰ ਮੇਰੇ ਲਾਲ ਗਿਣ ਕੇ ਹੱਥ ਕਾਲੇ ਹੋ ਗਏ ਨੇ, ਹੱਥ ਧੋ ਲੈ ਪਹਿਲਾਂ। ਹੱਥ ਧੋਤੇ ਇੱਕ ਵਾਰੀ, ਦੋ ਵਾਰੀ, ਪੰਜ ਸੱਤ ਵਾਰੀ ਕਹਿੰਦੇ ਨੇ ਹੱਥ ਧੋਤੇ, ਪਰ ਅੰਦਰ ਰੇਖਾਵਾਂ ਵਿੱਚੋਂ ਕਾਲਖ ਨਹੀਂ ਸੀ ਗਈ। ਉਸੇ ਤਰ੍ਹਾਂ ਹੀ ਕਾਲਖ ਭਰੀ ਤੇ ਸਤਿਗੁਰੂ ਨੇ ਕਿਹਾ ਦਿਖਾ, ਅੰਦਰ ਉਹਨਾਂ ਚੱਕਰ ਚਿੰਨਾਂ ਵਿੱਚ ਉਸੇ ਤਰ੍ਹਾਂ ਕਾਲਖ ਭਰੀ ਪਈ। ਤੇ ਮੇਰੇ ਕਿਰਪਾਲੂ ਨੇ ਕਿਹਾ ਬੇਟਾ ਆ ਕਾਲਖ ਅੰਦਰੋਂ ਕੱਢੇਗਾ ਤਾਂ ਏ। ਕਹਿਣ ਲੱਗਾ ਪਿਤਾ ਜੀ ਜਿਹੜੀ ਇਹਨਾਂ ਰੇਖਾਵਾਂ ਦੇ ਵਿੱਚ ਹੱਥ ਦੀਆਂ ਲੀਕਾਂ ਚ ਕਾਲਖ ਚਲੀ ਗਈ, ਸਾਬਣ ਨਾਲ ਵੀ ਨਿਕਲਦੀ। ਕਹਿੰਦੇ ਪੁੱਤਰ ਅਜੇ ਤੇ ਗਿਣੇ ਨੇ, ਕਾਲਖ ਹੱਥਾਂ ਨੂੰ ਲੱਗੀ, ਇਹ ਸੱਤ ਵਾਰੀ ਧੋਤਿਆਂ ਨੀ ਲੱਤੀ, ਤੇ ਜਿੱਦਣ ਖਾਣ ਲੱਗ ਪਿਓ ਅੰਦਰ ਇੰਨਾ ਕਾਲਾ ਹੋ ਜਾਏਗਾ, ਕਈ ਜਨਮ ਲੱਗਣਗੇ ਪਰਤ ਕੇ ਨਿਸਾਬ ਹੋਣੇ। ਬਸ ਇਹ ਗੱਲ ਚੇਤੇ ਰੱਖੀ, ਗੁਰੂ ਘਰ ਕੀ ਚੀਜ਼ ਹੈ। ਦੇਖੋ ਮੇਰੇ ਸਾਹਿਬ ਨੇ ਕਿਹਾ ਅੱਗ ਲੱਗੇ ਗੁਰੂ ਕੋਲ ਜਾਈਦਾ, ਤੇ ਗੁਰੂ ਕੋਲ ਅੱਗ ਦੇ ਭਾਂਬੜ ਬਾਲਾਂਗੇ ਤੇ ਕਿਹੜੀ ਥਾਂ ਤੇ ਸ਼ਾਂਤੀ ਮਿਲੇਗੀ। ਬਾਹਰੋਂ ਡਰ ਕੇ ਗੁਰੂ ਕੋਲ ਬਚਣ ਜਾਣਾ, ਜੇ ਇੱਥੇ ਵੀ ਕਾਮ ਕ੍ਰੋਧ ਨੇ ਸਾਡਾ ਖਹਿੜਾ ਨੀ ਛੱਡਣਾ, ਕਿੱਥੇ ਜਾਵਾਂਗੇ। ਜੇ ਇੱਥੇ ਆ ਕੇ ਓਟ ਲੈਣੀ ਏ, ਇੱਥੇ ਵੀ ਅੰਦਰ ਦਾ ਭੈ ਵੇ। ਭਾਈ ਸਾਹਿਬ ਨੇ ਤੁੱਕ ਕਹੀ ਏ, ਮੈਂ ਕਵਿਤਾ ਅਰਜ ਕਰ ਦੇਣਾ, ਤੁਸੀਂ ਜਾ ਕੇ ਸਾਰੇ ਅਰਥ ਪੜ੍ਹ ਲਿਓ, ਅਰਥ ਇਹੀ ਨੇ। ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਰ ਸਲਤਾ ਕਹਿ, ਨਾ ਮੈਂ ਜੋ ਲਾਗਾ ਅਗਨ ਕੈਸੇ ਕਹਿ ਬੁਝਾਈਏ। ਬਾਹਰ ਤੇ ਭਾਗ ਓਟ ਲੀਜੀਅਤ ਪੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਏ। ਚੋਰਨ ਕੋ ਤਰਾਸ ਬਾਏ ਸ਼ਰਨ ਗਏ ਨਰਿੰਦ, ਮਾਰੇ ਮਕੀਪਤ ਜੀਓ ਕੈਸੇ ਕਹਿ ਬੁਚਾਈਏ। ਕਹਿ ਲੱਗੇ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹੋ ਕਤ ਜਾਈਏ। ਕਹਿੰਦੇ ਨੇ ਕਿਹੜੀ ਥਾਂ ਜਿੱਥੇ ਜਾ ਕੇ ਕਹਿ ਅੰਦਰ ਦਾ ਟਿਕਾ ਮਿਲੇ। ਗੁਰਦੁਆਰਿਆਂ ਦਾ ਧਿਆਨ ਧਿਆਨ ਧਰੀ ਦੇ, ਇੱਥੇ ਪਾਠ ਕਰਕੇ ਸ਼ਾਂਤੀ ਮਿਲੇ। ਗੁਰਦੁਆਰਿਆਂ ਦਾ ਧਿਆਨ ਅਰਦਾਸ ਵੀ ਤਾਂ ਧਰੀ ਦੇ, ਇੱਥੇ ਕੀਰਤਨ ਸੁਣੀਏ ਅੰਦਰ ਨੂੰ ਟਿਕਾ ਮਿਲੇ। ਧਿਆਨ ਤਾਂ ਧਰੀ ਦੇ, ਇੱਥੇ ਬੈਠੇ ਹੋਏ ਦੇ ਜੀਵਨ ਵਿੱਚੋਂ ਸਾਨੂੰ ਮਹਿਕ ਆਉਂਦੀ ਹੋਵੇ। ਸਾਹਿਬ ਕਹਿੰਦੇ ਨੇ ਜਿੱਥੇ ਪੰਜਾਂ ਤਖਤਾਂ ਨੂੰ ਤੂੰ ਚੇਤੇ ਕਰਨਾ, ਤੇ ਜੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਉਹਨਾਂ ਨੇ ਗੁਰਦੁਆਰੇ ਦੀਆਂ ਨਿਸ਼ਾਨੀਆਂ ਦਿੱਤੀਆਂ, ਜੋ ਪੰਥਕ ਤੌਰ ਤੇ ਵੀ, ਪਹਿਲੀ ਗੱਲ ਗੁਰਦੁਆਰਾ ਬਿਲਡਿੰਗ ਨਹੀਂ, ਗੁਰਦੁਆਰਾ ਤਾਂ ਬਣਦਾ ਜੇ ਉੱਥੇ ਪ੍ਰਕਾਸ਼ ਹੋਵੇ ਤੇ ਸੰਗਤ ਵੀ ਆਉਂਦੀ ਹੋਵੇ। ਖਿਮਾ ਕਰਿਓ, ਘਰ ਵਿੱਚ ਅਸੀਂ ਪ੍ਰਕਾਸ਼ ਕਰਨੇ ਹਾਂ, ਪਰ ਕਦੀ ਨੀ ਕਿਹਾ ਇਹ ਗੁਰਦੁਆਰਾ। ਘਰ ਵਿੱਚ ਪ੍ਰਕਾਸ਼ ਕਰਨ ਦੇ ਬਾਵਜੂਦ ਵੀ ਕਹਿੰਦੇ ਹਾਂ ਕਿ ਮੇਰਾ ਘਰ ਹੀ ਹੈ, ਕਦੀ ਕਿਹਾ ਗੁਰਦੁਆਰਾ ਨਹੀਂ। ਗੁਰਦੁਆਰੇ ਦੀਆਂ ਨਿਸ਼ਾਨੀਆਂ ਕੁਝ ਵੱਖਰੀਆਂ ਨੇ। ਪਹਿਲੀ ਗੱਲ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਦੂਜੀ ਨਿਸ਼ਾਨੀ ਕਿ ਉੱਥੇ ਸੰਗਤ ਵੀ ਹੋਵੇ, ਤੀਜੀ ਨਿਸ਼ਾਨੀ ਉੱਥੇ ਕੀਰਤਨ ਪਾਠ ਦੀ ਮਰਿਆਦਾ ਕਾਇਮ ਹੋਵੇ, ਚੌਥੀ ਨਿਸ਼ਾਨੀ ਉੱਥੇ ਪੰਗਤ ਵੀ ਲੱਗਦੀ ਹੋਵੇ, ਪੰਜਵੀਂ ਨਿਸ਼ਾਨੀ ਉੱਥੇ ਨਿਸ਼ਾਨ ਵੀ ਝੁਲਦਾ ਹੋਵੇ, ਤੇ ਛੇਵੀਂ ਨਿਸ਼ਾਨੀ ਉੱਥੇ ਖਾਣ ਤੋਂ ਪਹਿਲਾਂ ਨਗਾਰਾ ਵੀ ਵੱਜਦਾ ਹੋਵੇ ਕਿ ਜਿਹੜਾ ਮਰਜ਼ੀ ਆਓ ਸ਼ਬਦ ਛਕੋ ਤੇ ਭਾਵੇਂ ਲੰਗਰ ਛਕੋ, ਸਾਰਿਆਂ ਲਈ ਦਰਵਾਜ਼ੇ ਖੁੱਲੇ। ਇਹਦੇ ਗੁਰਦੁਆਰੇ ਦੀ ਨਿਸ਼ਾਨੀ, ਤਾਂ ਅਸੀਂ ਗੁਰਦੁਆਰਿਆਂ ਦਾ ਧਿਆਨ ਧਰਨੇ ਆ। ਮੇਰੇ ਸਾਹਿਬ ਨੇ ਕਿਹਾ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ, ਉਹਨਾਂ ਅਗਲੀ ਗੱਲ ਜਿਹੜੀ ਕਹੀ ਏ ਉਹ ਸਾਨੂੰ ਕਰਨੀ ਅਤ ਜ਼ਰੂਰੀ ਏ। ਭਾਈ ਕਾਨ ਸਿੰਘ ਜੀ ਕਹਿੰਦੇ ਨੇ ਹਰ ਗੁਰਦੁਆਰੇ ਦੇ ਨਾਲ ਬੱਚਿਆਂ ਨੂੰ ਤਾਲੀਮ ਦੇਣ ਵਾਸਤੇ ਸਕੂਲ ਹੋਵੇ। ਤੇ ਧਿਆਨ ਦਿਆ ਜੇ ਗੁਰੂ ਅੰਗਦ ਸਾਹਿਬ ਨੇ ਜਦੋਂ ਧਰਮਸ਼ਾਲਾ ਕਾਇਮ ਕੀਤੀ, ਜਿਹੜੇ ਬੱਚੇ ਅਜੇ ਬੋਲਣਾ ਸਿੱਖੇ ਸਨ ਉਸੇ ਧਰਮਸ਼ਾਲਾ ਵਿੱਚ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਮੁਖੀ ਦੀ ਮਹਾਰਨੀ ਪੈ ਸਿਖਾਉਂਦੇ ਸਨ। ਧਿਆਨ ਦਿਓ, ਗੋਇੰਦਵਾਲ ਗਈ ਧਰਮਸ਼ਾਲਾ, ਭਾਈ ਗੁਰਦਾਸ ਜੀ ਆਗਰੇ ਤੋਂ ਆਏ ਤੇ ਬੱਚੇ ਛੋਟੇ ਛੋਟੇ ਖੇਡਦੇ ਪਏ ਸਨ, ਆ ਕੰਚਨ ਕੰਚੇ ਖੇਡਣ, ਬਾਂਟੇ ਖੇਡਣ, ਤੇ ਇੱਕ ਨੇ ਜਦੋਂ ਮਾਰਿਆ ਨਿਸ਼ਾਨਾ ਤੇ ਨਾਲ ਹੀ ਕਿਹਾ ਯੇ ਮਾਰਾ ਗੁਰੂ ਕੇ ਨਾਮ ਕਾ, ਦੂਜੇ ਨੇ ਫਿਰ ਕਿਹਾ ਬਚਾਇਆ ਮੈਨੂੰ ਗੁਰੂ ਕੇ ਨਾਮ ਕਾ, ਤੇ ਭਾਈ ਗੁਰਦਾਸ ਨੇ ਮੱਥੇ ਤੇ ਲਾ ਕੇ ਹੱਥ ਕਿਹਾ ਮੇਰੇ ਦਾਤਾ ਜਿਨ੍ਹਾਂ ਬੱਚਿਆਂ ਦੀ ਖੇਡ ਵਿੱਚ ਗੁਰੂ ਆ ਜਾਏ ਉਹ ਜ਼ਿੰਦਗੀ ਦੀ ਖੇਡ ਕਦੀ ਨਹੀਂ ਹਾਰ ਸਕਦੇ। ਕਿ ਸਾਡੇ ਗੁਰਦੁਆਰਿਆਂ ਦੇ ਨਾਲ, ਪਹਿਲੀ ਗੱਲ ਗੁਰਦੁਆਰੇ ਨਾਲ ਜਿੱਥੇ ਲੰਗਰ ਦਾ ਕੀਰਤਨ ਕਥਾ ਦਾ ਇਹ ਪ੍ਰਬੰਧ ਹੈ, ਉੱਥੇ ਸਕੂਲ ਦਾ ਪ੍ਰਬੰਧ ਹੋਵੇ। ਤੀਸਰਾ ਉਹਨਾਂ ਬਚਨ ਕੀਤਾ ਸੀ ਉੱਥੇ ਸ਼ਫਾਖਾਨਾ ਜ਼ਰੂਰ ਹੋਵੇ, ਉੱਥੇ ਦਵਾ ਦਰਮਲ ਦਾ ਪ੍ਰਬੰਧ ਹੋਵੇ, ਲੋੜਵੰਦ ਦੀ ਉੱਥੇ ਸੇਵਾ ਕੀਤੀ ਜਾਏ। ਨਾਲ ਬਚਨ ਕੀਤੇ ਸਨ ਕਿ ਉੱਥੇ ਇਸਤਰੀਆਂ ਦੀ ਸਿਖਲਾਈ ਲਈ ਉਚਿਤ ਪ੍ਰਬੰਧ ਕੀਤਾ ਜਾਏ। ਜਦੋਂ ਅਸੀਂ ਗੁਰਦੁਆਰੇ ਦੀ ਗੱਲ ਕਰਨੇ ਆ ਨਾ, ਸੱਚ ਜਾਣੋ ਕੋਈ ਵੀ ਪੱਖ ਨਹੀਂ ਰਹਿੰਦਾ ਜਿਹੜਾ ਸੰਸਾਰ ਦਾ ਸਾਨੂੰ ਗੁਰਦੁਆਰੇ ਵਿੱਚੋਂ ਨਾ ਮਿਲੇ। ਗੁਰੂ ਕੇ ਸਿੱਖੋ ਆਓ ਇੱਕ ਅਰਦਾਸ ਕਰੀਏ ਕਿ ਮੇਰੇ ਦਾਤਿਆ ਤੂੰ ਮਿਹਰ ਕਰ, ਕਿਉਂਕਿ ਤੇਰੀ ਮਿਹਰ ਤੋਂ ਬਿਨਾਂ بندے دے وس دا روگ نہیں، تو ترس کھا ساڈے تے، اسی نلائکاں وار وار بھول جانے ہاں، اسی غلطی کرنے ہاں، اسی کیونکہ آلنے وچوں ڈگن دا یتن پہ کرنے ہاں۔ چیتے رکھیو، جیڑا بوٹ آلنے وچوں ڈگ پے اونوں پرت کے کوئی پاندا نہیں۔ ایک بینتی کریے داتا، اسی ساڈی مت نہیں، اسی آلنے وچوں ڈگن لگے ہاں، تو ماں ہے، سانو پرت کے آلنے وچ پھر پا۔ سمجھ کوئی نہیں سانو۔ تے پھر میں بینتی سمپورنتا ایتھے کراں، پنج تخت ساڈے سیاسی طور تے اگوائی کردے نے گردواریاں وچ، جتھے دھرم پرچار وی چلدا ہے اوتھے پنتھک وچاراں کرنیاں کوئی ماڑی گل نہیں، اوتھے پنتھ دے وعدے لئی سوچنا کوئی ماڑی گل نہیں۔ ایک بینتی اخیر تے کرنی چاہنا، بڑی سونی گل اقبال نے کہی سی، کہندا ہے لوک دو طرح دی زندگی جیندے نے۔ کیڑی جی؟ وہ کہندے نے سویر دی زندگی انہاں دی خور ہے تے شام دی زندگی انہاں دی خور ہے۔ پوچھا جی کیویں؟ تے خاص کر کے انڈیا وچ بہت ویکھن نوں ملے گا، جدن دھرم دی گل چلے گی نا، بھی فلانا بندہ جہاں شرومنی کمیٹی ممبر بنا، مینوں کھما کرو، سب تو پہلا اگے دستار بن کے کرپان پا کے واہگرو جی کا خالصہ واہگرو جی کی فتح، تے جدن ٹھیکیاں دی بولی ہوندی ہے نا، تے کھما کرو، سب تو پہلا فوٹو انہاں دیاں لگیاں ہوندیاں، اے پربند ہے۔ میرے ستگرو جی نے بانی وچ کہیا، تے اوتھے اقبال نے ایک گل کہی، وہ کہندا ہے چندہ دیتے ہیں مسجد میں، شراب پیتے ہیں میں خانے میں۔ چندہ دیتے ہیں مسجد میں، شراب پیتے ہیں میں خانے میں، خدا بھی راضی رہے، شیطان بھی ناراض نہ ہو۔ رب بھی راضی رہے تے شیطان نو کیوں ناراض کرنا؟ کیونکہ کل نو شیطان دی پھر لوڑ پینی ہے، کیونکہ مسجد دے وچ میں قبضہ کرنا ہے نا۔ کہن لگے چندہ دیتے ہیں مسجد میں، شراب پیتے ہیں میں خانے میں، خدا بھی راضی رہے، شیطان بھی ناراض نہ ہو۔ انہیں پھر گل کی، کہندا مسجد تو بنا دی پل بھر میں، ایمان کی حرارت والوں نے، من اپنا پرانا پاپی ہے، برسوں سے نمازی بن نہ سکا۔ اقبال بڑا اپدیشک ہے، من باتوں سے موہ لیتا ہے، گفتار کا گادی تو جے بنا، مگر کردار کا گازی بن نہ سکا۔ رب مہر کرے کہ گردواریاں دا دھیان ٹکانے ہیں، تے دھیان دھردے سار گردواریاں وچوں سانو جیون دی جھلک پے۔ ایتھوں تک ارداس سی کہ پنجاں تختاں سربت گردواریاں دا دھیان دھر کے بولو جی واہگرو، پر انہاں دا دھیان دھر کے جتھوں دھرم دی کرن نکلدی ہووے، جتھوں دھرم دے چشمے نکلدے ہون۔ کل اسی اگے پڑھاں گے پرتھمے سربت خالصہ جی کی ارداس ہے جی، سربت خالصہ جی کو واہگرو 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 چیتاوے۔ ارداس اصل وچ ایتھوں شروع ہوندی ہے، اینیاں بینتیاں پروان کریو، خوئیاں پھلاں بخش دینیاں، واہگرو جی کا خالصہ واہگرو جی کی۔